ਬਾਬਾ ਗੁਰਦੱਤਾ ਸਾਹਿਬ ਜੀ ਆਪਣੇ ਸਮੇਤ ਕੁਝ ਸਿਪਾਹੀਆਂ ਨੂੰ ਲੈ ਕੇ ਸ਼ਿਕਾਰ ਤੇ ਚੜੇ ਨੇ। ਸ਼ਿਕਾਰ ਖੇਡਦਿਆਂ ਦੁਪਹਿਰ ਹੋ ਗਈ, ਕੋਈ ਸ਼ਿਕਾਰ ਨਹੀਂ ਮਿਲਿਆ। ਨਾਲ ਦਾ ਇੱਕ ਸਿਪਾਹੀ ਨਿਗਾਹ ਪਈ ਕਿ ਸਾਹਮਣੇ ਕੋਈ ਝਾੜ ਦੇ ਵਿੱਚ ਹਿਰਨ ਹੈ, ਉਹਦੇ ਸਿੰਘ ਨਜ਼ਰ ਆਉਂਦੇ। ਗੋਲੀ ਚਲਾਈ, ਗੋਲੀ ਜਾ ਕੇ ਉਹਨੂੰ ਵੱਜੀ, ਪਰ ਜਦੋਂ ਜਾ ਕੇ ਵੇਖਿਆ ਕਿ ਹਿਰਨ ਨਹੀਂ ਇਹ ਤਾਂ ਗਊ ਹੈ, ਬੜਾ ਪਛਤਾਵਾ ਹੋਇਆ ਕਿ ਮੇਰੇ ਕੋਲੋਂ ਗਊ ਹੱਤਿਆ ਹੋ ਗਈ। ਉਸ ਗਊ ਨੂੰ ਚਾਰਨ ਵਾਲਾ ਜਿਹੜਾ ਚਰਵਾਹਾ ਸੀ ਉੱਥੇ ਹੀ ਆ ਗਿਆ, ਉਹਨੇ ਆ ਕੇ ਇਸ ਸਿਪਾਹੀ ਨੂੰ ਪਕੜ ਲਿਆ। ਹੋਰ ਵੀ ਲੋਕ ਪਹਾੜੀਏ ਇਕੱਠੇ ਹੋ ਗਏ, ਰੌਲਾ ਪੈ ਗਿਆ। ਬਾਬਾ ਗੁਰਦੱਤਾ ਸਾਹਿਬ ਜੀ ਵੀ ਪਹੁੰਚੇ, ਕਹਿਣ ਲੱਗੇ ਜੀ ਤੁਸੀਂ ਇਹ ਗਊ ਹੱਤਿਆ ਕੀਤੀ ਆ, ਇਹਨੂੰ ਹੁਣ ਜਾਂ ਤਾਂ ਜਿਉਂਦੀ ਕਰੋ, ਨਹੀਂ ਤਾਂ ਅਸੀਂ ਬਾਦਸ਼ਾਹ ਕੋਲ ਜਾ ਕੇ, ਰਾਜੇ ਕੋਲ ਜਾ ਕੇ ਪੁਕਾਰ ਕਰਾਂਗੇ। ਬਾਬਾ ਜੀ ਨੇ ਬਹੁਤ ਵਿਚਾਰ ਕੀਤੀ ਕਿ ਜੇ ਗਊ ਜਿਉਂਦੀ ਕੀਤੀ ਤੇ ਪਿਤਾ ਜੀ ਨਾਰਾਜ਼ ਹੋਣਗੇ, ਜੇ ਗਊ ਜਿਉਂਦੀ ਨਹੀਂ ਕਰਦੇ ਤੇ ਗੁਰੂ ਘਰ ਦਾ ਅਪਜਸ ਅਨਾਦਰ ਹੋਵੇਗਾ, ਜੇ ਰਾਜੇ ਕੋਲ ਜਾ ਕੇ ਸ਼ਿਕਾਇਤ ਕਰਨਗੇ ਰਾਜਾ ਫੌਜਾਂ ਭੇਜੇਗਾ। ਗੁਰੂ ਸਾਹਿਬ ਨੇ ਹੁਣ ਜੰਗ ਦਾ ਤਿਆਗ ਕਰ ਦਿੱਤਾ ਹੈ, ਕੀ ਕਰੀਏ, ਬੜੀ ਦੁਚਿਤੀ ਬਣੀ ਹੋਈ ਹੈ। ਬਾਬਾ ਗੁਰਦੱਤਾ ਸਾਹਿਬ ਜੀ ਆਪਣੇ ਮਨ ਹੀ ਮਨ ਵਿਚਾਰਾਂ ਕਰ ਰਹੇ, ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਘਰ ਦਾ ਇਤਿਹਾਸ ਸ਼ਰਧਾ ਨਾਲ ਪ੍ਰੇਮ ਨਾਲ ਸਰਵਣ ਕਰੀਏ। ਸਤਿਗੁਰਾਂ ਦੇ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਦਿੱਤੇ ਸੰਗ ਮੈਂ, ਸੁਪੱਟ ਹੋਤੇ ਤਿਸ ਥਾਨ।
ਬਾਬਾ ਗੁਰਦਿੱਤਾ ਸਾਹਿਬ ਜੀ ਦੇ ਨਾਲ ਉਹਨਾਂ ਦੇ ਜਿਹੜੇ ਸੂਰਮੇ ਸਨ, ਸਿਪਾਹੀ ਸਨ, ਉਹ ਵੀ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਕੋਲ ਖੜੇ ਹਨ। ਸਾਹਮਣੇ ਗਊ ਮਰੀ ਪਈ ਹੈ, ਜਿਹੜੇ ਸਿਪਾਹੀ ਕੋਲੋਂ ਗਊ ਮਰੀ ਸੀ, ਗੋਲੀ ਚੱਲ ਕੇ ਸੁਭਾਵਕ, ਉਹਨੂੰ ਪਹਾੜੀਆਂ ਨੇ ਪਕੜਿਆ ਹੋਇਆ, ਉਹਨੂੰ ਛੱਡਦੇ ਨਹੀਂ ਹਨ। ਇਹ ਸਾਰਾ ਮਾਹੌਲ ਉੱਥੇ ਬਣਿਆ ਹੋਇਆ।
ਹੱਥ ਜੋਰ ਬੋਲੀ ਸਕਲ ਗੁਰਸੁਤ ਸੁਣੋ ਸੁਜਾਨ।
ਜਿੰਨੇ ਸਿਪਾਹੀ ਸਨ ਬਾਬਾ ਗੁਰਦਿੱਤਾ ਜੀ ਦੇ ਨਾਲ, ਹੱਥ ਜੋੜ ਕੇ ਬਾਬਾ ਜੀ ਨੂੰ ਕਹਿਣ ਲੱਗੇ ਕਿ ਹੇ ਬਾਬਾ ਗੁਰਦਿੱਤਾ ਸਾਹਿਬ ਜੀ, ਸੁਣੋ, ਤੁਸੀਂ ਗੁਰੂ ਸਾਹਿਬ ਜੀ ਦੇ ਬਹੁਤ ਹੀ ਸਿਆਣੇ, ਸੂਝਵਾਨ, ਬੁੱਧੀਮਾਨ ਸਪੁੱਤਰ ਹੋ।
ਚੌਪਾਈ ਮਰੀ ਗਊ ਤੇ ਦੋਸ਼ ਕਨੇਰੇ।
ਇਹ ਜਿਹੜੀ ਗਊ ਮਰੀ ਹੈ, ਪਤਾ ਹੈ ਆਪਾਂ ਨੂੰ ਵੀ ਇਹ ਸੁਭਾਵਕ ਹੋਈ ਘਟਨਾ। ਇਸ ਯੋਧੇ ਨੇ ਜਾਣ ਬੁੱਝ ਕੇ ਇਸ ਗਊ ਨੂੰ ਨਹੀਂ ਮਾਰਿਆ, ਉਹ ਤਾਂ ਇਹ ਸਮਝ ਕੇ ਉਹਨੇ ਗੋਲੀ ਚਲਾਈ ਵੀ ਸ਼ਾਇਦ ਕੋਈ ਹਿਰਨ ਹੈ। ਸੰਘਣਾ ਜੰਗਲ ਸੀ, ਦੂਰੋਂ ਪਤਾ ਨਹੀਂ ਲੱਗ ਸਕਿਆ ਕਿ ਗਊ ਹੈ। ਉਹ ਸੁਭਾਵਕ ਇਹ ਘਟਨਾ ਘਟੀ ਆ, ਪਰ ਹੁਣ ਇਹਦੇ ਨਾਲ ਬਹੁਤ ਵੱਡਾ ਜਿਹੜਾ ਦੋਸ਼ ਹੈ ਉਹ ਜਗਤ ਵਿੱਚ ਪ੍ਰਗਟ ਹੋ ਜਾਏਗਾ।
ਜੇ ਜੀਵੇਂ ਓਏ ਕੁਸ਼ਲ ਬਡੇਰੇ।
ਬਾਬਾ ਜੀ, ਗਊ ਮਰੀ ਦਾ ਦੋਸ਼ ਗੁਰੂ ਘਰ ਤੇ ਲੱਗੇਗਾ, ਲੋਕ ਆਖਣਗੇ ਵੀ ਗੁਰੂ ਦੇ ਪੁੱਤਰ ਨੇ ਗਊ ਮਾਰੀ ਹੈ, ਉਹਦੇ ਨਾਲ ਸਤਿਗੁਰੂ ਜੀ ਦਾ ਨਾਂ ਲੈ ਕੇ ਲੋਕ ਅਨਾਦਰ ਬੋਲਣਗੇ ਜਾਂ ਮਾੜੇ ਸ਼ਬਦ ਕਹਿਣਗੇ, ਅਪਜਸ ਕਹਿਣਗੇ, ਉਹਦੇ ਨਾਲ ਮਹਾਰਾਜ ਜੀ ਗੁਰੂ ਘਰ ਦੀ ਨਿੰਦਾ ਪ੍ਰਗਟ ਹੋਵੇਗੀ। ਤੋ ਬਾਬਾ ਜੀ, ਜੇ ਇਹ ਗਊ ਜੀਵਤ ਹੋ ਜਾਏ, ਇਹਨੂੰ ਆਪ ਜੀ ਜਿਉਂਦੀ ਕਰ ਦਿਓ ਤੇ ਸਾਰਾ ਕੁਝ ਸਹੀ ਹੋ ਜਾਏਗਾ, ਗੁਰੂ ਘਰ ਦੀ ਵਡਿਆਈ ਵੀ ਉਜਾਗਰ ਹੋਵੇਗੀ, ਗੁਰੂ ਘਰ ਦਾ ਸੁਜਸ ਵੀ ਹੋਵੇਗਾ ਤੇ ਕਿਤੇ ਨਿੰਦਾ ਵੀ ਨਹੀਂ ਹੋਵੇਗੀ, ਔਰ ਆ ਜਿਹੜਾ ਸਾਰਾ ਮਸਲਾ ਹੈ ਇਹ ਸੁਲਝ ਜਾਏਗਾ।
ਜਿਉਂ ਕਿਉਂ ਕਰਦੀ ਜੇਸ ਪ੍ਰਾਨ।
ਆਪ ਜੀ, ਬਾਬਾ ਜੀ ਮਹਾਂਪੁਰਖ ਹੋ, ਕਰਾਮਾਤੀ ਪੁਰਖ ਹੋ, ਤੁਹਾਡੇ ਕੋਲ ਕਿਹੜਾ ਕੋਈ ਕਮੀ ਹੈ ਕਿਸੇ ਕਰਾਮਾਤ ਦੀ ਜਾਂ ਅਜ਼ਮਤ ਦੀ? ਤੋ ਬਾਬਾ ਜੀ, ਜੇ ਤੁਸੀਂ ਇਸ ਗਊ ਨੂੰ ਜਿਉਂਦਾ ਕਰ ਦਿਓ, ਇਹਨੂੰ ਪ੍ਰਾਣ ਦਾਨ ਦੇ ਦਿਓ।
ਸਭ ਦਿਸ਼ ਤੇ ਕਲਹਾ ਹੋਏ ਆਨ।
ਸਰਬ ਤਰਫਾਂ ਤੋਂ ਇਹ ਜਿਹੜੀ ਲੜਾਈ ਦਾ ਮਾਹੌਲ ਬਣਿਆ, ਇਹ ਸ਼ਾਂਤੀ ਵਰਤ ਜਾਏਗੀ, ਨਹੀਂ ਤਾਂ ਇਹ ਪਹਾੜੀਏ ਬੜੇ ਕੱਚੇ ਦਿਲ ਵਾਲੇ ਨੇ, ਇਹਨਾਂ ਦਾ ਨਿਸ਼ਚਾ ਕੱਚਾ ਹੈ, ਬੁੱਤ ਬਣ ਗਏ ਨੇ ਇਹਨਾਂ ਦੇ, ਹਿਰਦੇ ਪੱਥਰਾਂ ਦੇ ਤੁਲ ਮਨਿੰਦ ਨੇ। ਤੋ ਬਾਬਾ ਜੀ, ਜੇ ਤੁਸੀਂ ਇਸ ਗਊ ਨੂੰ ਜਿਉਂਦਾ ਕਰ ਦਿੰਦੇ ਹੋ, ਇਹਨੂੰ ਪ੍ਰਾਣ ਦੇ ਦਿੰਦੇ ਹੋ, ਤਾਂ ਇਹ ਜਿਹੜੀ ਲੜਾਈ ਹੈ, ਇਹ ਜਿਹੜੀ ਕਲਹ ਹੈ, ਇਹ ਸ਼ਾਂਤ ਹੋ ਜਾਏਗੀ।
ਪਾਤਕ ਮਿਟੈ ਪੁੰਨੇ ਅਧਿਕਾਈ।
ਔਰ ਇਹ ਜਿਹੜਾ ਪਾਪ ਇਸ ਸਿੱਖ ਦੇ ਮੱਥੇ ਤੇ ਲੱਗਾ ਹੈ ਗਊ ਨੂੰ ਮਾਰਨ ਦਾ, ਇਹ ਪਾਪ ਵੀ ਮਿਟ ਜਾਏਗਾ ਔਰ ਬੜਾ ਵੱਡਾ ਪੁੰਨ ਹੋਵੇਗਾ। ਗਊ ਨੂੰ ਜੀਵਨ ਦਾਨ ਦੇਣ ਦਾ ਇਹ ਬਹੁਤ ਵੱਡਾ ਪੁੰਨ ਹੋਵੇਗਾ।
ਪਸਰੇ ਕੀਰਤ ਬਿਮਲ ਸਦਾਈ,
ਔਰ ਗੁਰੂ ਘਰ ਦੀ ਕੀਰਤੀ, ਗੁਰੂ ਘਰ ਦੀ ਵਡਿਆਈ ਨਿਰਮਲ ਹੋ ਕੇ ਸਾਰੇ ਜਗਤ ਵਿੱਚ ਪ੍ਰਗਟ ਹੋਵੇਗੀ। ਹਰ ਘਰ ਵਿੱਚ ਗੁਰੂ ਘਰ ਦੀ ਸੋਭਾ ਹੋਵੇਗੀ।
ਨਰ ਆਦਿਕ ਜੇ ਅਪਰ ਜੀਵਾਵਨ,
ਜਿਹੜੇ ਹੋਰ ਬੰਦਿਆਂ ਨੂੰ ਜਵਾਉਣਾ, ਜਾਂ ਕੋਈ ਬੰਦਾ ਮਰ ਗਿਆ ਜਾਂ ਕੋਈ ਮਨੁੱਖ ਮਰ ਗਿਆ ਉਹਨੂੰ ਜੇ ਜਵਾਣਾ ਹੋਵੇ,
ਸੁਣ ਸਤਿਗੁਰ ਤਬ ਹੋਏ ਰਿਸਵਾਨ,
ਉਹ ਤਾਂ ਸੁਣ ਕੇ ਸਤਿਗੁਰੂ ਜੀ ਗੁੱਸਾ ਕਰਨਗੇ। ਜਿਵੇਂ ਬਾਬਾ ਅਟਲ ਰਾਏ ਜੀ ਤੇ ਵੀ ਉਹਨਾਂ ਨੇ ਨਾਰਾਜ਼ਗੀ ਕੀਤੀ ਸੀ, ਕਿਉਂਕਿ ਉਹਨਾਂ ਨੇ ਇੱਕ ਮਨੁੱਖ ਦਾ ਬੱਚਾ ਜੀਵਤ ਕੀਤਾ ਸੀ, ਇੱਕ ਮਨੁੱਖ ਨੂੰ ਜੀਵਤ ਕੀਤਾ ਸੀ। ਹਾਂ, ਜੇ ਤੁਸੀਂ ਵੀ ਕਿਸੇ ਮਨੁੱਖ ਨੂੰ ਮਰੇ ਹੋਏ ਨੂੰ ਜੀਵਤ ਕਰੋਗੇ ਤਾਂ ਹੋ ਸਕਦਾ ਗੁਰੂ ਸਾਹਿਬ ਜੀ ਤੁਹਾਡੇ ਤੇ ਨਾਰਾਜ਼ ਹੋਣ, ਮਹਾਰਾਜ ਜੀ ਤੁਹਾਡੇ ਤੇ ਰੋਸ ਵਿੱਚ ਆਵਣ।
ਇਸ ਤੇ ਪੁੰਨ ਅਧਿਕ ਕੋ ਜਾਨ,
ਪਰ ਮਹਾਰਾਜ ਜੀ ਬਾਬਾ ਗੁਰਦਿੱਤਾ ਸਾਹਿਬ ਜੀ ਇਹ ਤਾਂ ਗਊ ਹੈ, ਇਹ ਤਾਂ ਜਾਨਵਰ ਹੈ, ਪਸ਼ੂ ਹੈ, ਇਹਨੂੰ ਜੇ ਤੁਸੀਂ ਜੀਵਨ ਦਾਨ ਦੇ ਵੀ ਦਿਓਗੇ ਤੇ ਗੁਰੂ ਸਾਹਿਬ ਵੀ ਤੁਹਾਡੇ ਨਾਲ ਨਾਰਾਜ਼ ਨਹੀਂ ਹੋਣਗੇ। ਉਹ ਸਮਝਣਗੇ ਵੀ ਚਲੋ ਗਊ ਨੂੰ ਜਿਉਂਦਾ ਕੀਤਾ ਤੇ ਗਊ ਨੂੰ ਜੀਵਤ ਕਰਨ ਦਾ ਬੜਾ ਵੱਡਾ ਪੁੰਨ ਹੁੰਦਾ, ਇਹਦਾ ਵੀ ਬੜਾ ਵੱਡਾ ਪੁੰਨ ਹੋਵੇਗਾ, ਮਹਾਤਮ ਹੋਵੇਗਾ।
ਸ਼੍ਰੀ ਪ੍ਰਭ ਨਹੀਂ ਕੋਪ ਕੋਠਾਨ,
ਛੇਵੇਂ ਪਾਤਸ਼ਾਹ ਜੀ ਤੁਹਾਡੇ ਤੇ ਗੁੱਸਾ ਨਹੀਂ ਕਰਨਗੇ, ਉਹ ਤੁਹਾਡੇ ਨਾਲ ਨਾਰਾਜ਼ ਨਹੀਂ ਹੋਣਗੇ ਜੇ ਤੁਸੀਂ ਇਸ ਗਊ ਨੂੰ ਜਿਉਂਦਾ ਕਰੋਗੇ, ਕਿਉਂਕਿ ਇਨਸਾਨ ਨਹੀਂ ਹੈ, ਇਹ ਗਊ ਹੈ ਤੇ ਇਹਨੂੰ ਜੀਵਤ ਕਰਨ ਦਾ ਪੁੰਨ ਹੋਵੇਗਾ, ਉਹਦੇ ਨਾਲ ਗੁਰੂ ਸਾਹਿਬ ਜੀ ਵੀ ਆਪਣੀ ਨਾਰਾਜ਼ਗੀ ਪ੍ਰਗਟ ਨਹੀਂ ਕਰਨਗੇ।
ਇਤਿਆਦਿਕ ਸਭਨ ਸੁਣਾਇਓ,
ਇੱਦਾਂ ਉਹ ਜਿੰਨੇ ਸਿਪਾਹੀ ਸਨ ਨਾਲ ਸੇਵਾਦਾਰ ਸਨ ਸਾਰਿਆਂ ਨੇ ਇਸੇ ਗੱਲ ਤੇ ਜ਼ੋਰ ਪਾਇਆ, ਬਾਬਾ ਗੁਰਦਿੱਤਾ ਜੀ ਨੂੰ ਇਹੀ ਆਖਿਆ ਕਿ ਬਾਬਾ ਜੀ ਨੂੰ ਗਊ ਨੂੰ ਜੀਵਨ ਦਾਨ ਦੇ ਦਿਓ, ਇਹਦੇ ਸਰੀਰ ਵਿੱਚ ਜਿੰਦ ਵੜ ਜਾਏ, ਇਹਨੂੰ ਮਹਾਰਾਜ ਜੀ ਆਪ ਜੀ ਕਿਰਪਾ ਕਰਕੇ ਜਵਾ ਦਿਓ। ਇਹੀ ਬਾਰ ਬਾਰ ਜਦੋਂ ਸਾਰਿਆਂ ਨੇ ਬੇਨਤੀਆਂ ਕੀਤੀਆਂ ਬਾਬਾ ਗੁਰਦਿੱਤਾ ਜੀ ਨੇ ਸੁਣੀਆਂ।
ਗੁਰਸੁਤ ਸੁਨਤ ਹਿਰਦੇ ਹੋਏ ਆਇਓ,
ਹਿਰਦੇ ਵਿੱਚ ਫਿਰ ਬਾਬਾ ਗੁਰਦਿੱਤਾ ਜੀ ਦੇ ਇਹ ਖਿਆਲ ਆਇਆ ਪ੍ਰਗਟ ਹੋ ਕੇ,
ਅਬ ਤੋ ਆਚੀ ਆਹੇ ਜੀਵਾਵਨ,
ਸੋਚਦੇ ਹੈ ਕਿ ਹੁਣ ਤਾਂ ਇਸ ਗਊ ਨੂੰ ਜਵਾਣਾ ਹੀ ਚੰਗਾ, ਇਸ ਗਊ ਨੂੰ ਜੀਵਨ ਦਾਨ ਦੇ ਦੇਣਾ ਹੀ ਚੰਗਾ ਹੈ।
ਸਹਿਤ ਪੁੰਨ ਅਰ ਰਾਰ ਮਿਟਾਵਨ,
ਨਾਲੇ ਗਊ ਨੂੰ ਜਵਾਨ ਦਾ ਪੁੰਨ ਹੋਵੇਗਾ, ਦੂਜਾ ਇਹ ਝਗੜਾ ਮਿਟੇਗਾ, ਇਹ ਲੜਾਈ ਮਿਟੇਗੀ, ਗੁਰੂ ਘਰ ਦਾ ਅਪਜਸ ਨਹੀਂ ਹੋਵੇਗਾ।
ਪਿਤਾ ਕੋਪ ਕੋ ਲਏ ਸਹਾਰੇ,
ਪਰ ਇਹ ਗੱਲ ਅਵਸ਼ ਹੈ ਵੀ ਗੁਰੂ ਸਾਹਿਬ ਜੀ ਪਿਤਾ ਜੀ ਮੇਰੇ ਤੇ ਜ਼ਰੂਰ ਨਾਰਾਜ਼ ਹੋਣਗੇ, ਪਰ ਕੋਈ ਗੱਲ ਨਹੀਂ, ਜੇ ਪਿਤਾ ਜੀ ਨਾਰਾਜ਼ ਹੋਣਗੇ ਉਹਨਾਂ ਦੀ ਨਾਰਾਜ਼ਗੀ ਦਾ ਜਿਹੜਾ ਦੰਡ ਹੈ ਉਹ ਮੈਂ ਭੁਗਤਣ ਨੂੰ ਤਿਆਰ ਹਾਂ, ਜੇ ਕਿਸੇ ਜੀਵ ਦੇ ਭਲੇ ਲਈ ਮੈਨੂੰ ਦੁੱਖ ਸਹਾਰਨਾ ਪਿਆ ਤਾਂ ਸਹਾਰ ਲਵਾਂਗਾ। ਖਾਲਸਾ ਜੀ, ਹੁੰਦੀ ਹੈ ਪਰਉਪਕਾਰੀ ਸਾਧੂਆਂ ਦੀ ਬਿਰਤੀ। ਮਹਾਰਾਜ ਕਲਗੀਧਰ ਜੀ ਨੇ ਸਰਬਲੋ ਗ੍ਰੰਥ ਚ ਬਚਨ ਲਿਖੇ ਹੈ ਕਿ ਦੁੱਖ ਸਹਿ ਸਿਰ ਆਪਣਾ, ਸੁਖਦਾਈ ਸਭ ਸੋਏ। ਜਿਹੜੇ ਰੱਬ ਦੇ ਪਿਆਰੇ ਨੇ ਉਹ ਆਪਣੇ ਤਨ ਤੇ ਦੁੱਖ ਝੱਲ ਲੈਂਦੇ ਆ ਪਰ ਦੂਜਿਆਂ ਲਈ ਸੁਖਦਾਈ ਹੁੰਦੇ, ਇਹ ਬਿਰਤੀ ਹੁੰਦੀ। ਕਹਿੰਦੇ ਜੇ ਪਿਤਾ ਜੀ ਨਾਰਾਜ਼ ਹੋਣਗੇ, ਉਹਨਾਂ ਦਾ ਕੋਈ ਰੋਸ ਹੋਵੇਗਾ ਤਾਂ ਉਹ ਸਹਾਰ ਲਵਾਂਗੇ, ਪਰ ਗੁਰੂ ਘਰ ਦਾ ਅਨਾਦਰ ਤਾਂ ਨਹੀਂ ਹੋਵੇਗਾ, ਅਪਜਸ ਤਾਂ ਨਹੀਂ ਨਾ ਹੋਵੇਗਾ, ਇਹ ਝਗੜਾ ਮਿਟ ਜਾਏਗਾ, ਇਹ ਲੜਾਈ ਖਤਮ ਹੋ ਜਾਏਗੀ। ਹਾਂਜੀ,
ਜਥਾ ਕਈ ਸੋ ਕਰ ਹੈ ਕਾਰ,
ਜਿਹੜਾ ਦੰਡ ਪਿਤਾ ਜੀ ਮੈਨੂੰ ਲਾਣਗੇ ਉਹ ਦੰਡ ਮੈਂ ਕਰ ਲਵਾਂਗਾ, ਉਹ ਉਸੇ ਤਰ੍ਹਾਂ ਭੁਗਤ ਲਵਾਂਗਾ।
ਇਮ ਉਰ ਲਿਆਏ ਤੁਰੰਗਮ ਛੋਰ,
ਇੱਦਾਂ ਆਪਣੇ ਹਿਰਦੇ ਚ ਸੋਚ ਕੇ ਵਿਚਾਰ ਕਰਕੇ ਬਾਬਾ ਗੁਰਦਿੱਤਾ ਸਾਹਿਬ ਜੀ ਘੋੜੇ ਤੋਂ ਉਤਰ ਕੇ ਥੱਲੇ ਆਏ।
ਉਤਰ ਗਏ ਮ੍ਰਿਤ ਤੀਨੋਂ ਔਰ
ਉਤਰ ਕੇ ਜਿੱਥੇ ਉਹ ਗਊ ਮਰੀ ਪਈ ਸੀ, ਉਹਦੀ ਲੋਥ ਪਈ ਸੀ ਗਊ ਦੀ, ਬਾਬਾ ਜੀ ਚੱਲ ਕੇ ਉਹਦੇ ਨੇੜੇ ਆਏ।
ਨੀਮ ਤਰੋਵਰ ਕੀ ਨਵਲਾ ਸੀ,
ਉੱਥੇ ਇੱਕ ਨਿੰਮ ਦਾ ਬੂਟਾ ਸੀ, ਉਸ ਨਿੰਮ ਦੇ ਦਰਖਤ ਦੇ ਥੱਲੇ ਉਹ ਗਊ ਪਈ ਹੋਈ ਸੀ।
ਹੱਥ ਗਈ ਪਹੁੰਚੇ ਗੋ ਪਾਸੀ,
ਤੇ ਬਾਬਾ ਜੀ ਦੇ ਹੱਥ ਦੇ ਵਿੱਚ ਵੀ ਨਾ ਨਿੰਮ ਦੀ ਛੜੀ ਫੜੀ ਹੋਈ ਸੀ, ਜਿਵੇਂ ਨਵੀਂ ਹਰੀ ਜੀ ਛੜੀ ਹੁੰਦੀ ਨਿੰਮ ਦੀ, ਉਹ ਬਾਬਾ ਜੀ ਨੇ ਆਪਣੇ ਹੱਥ ਚ ਪਕੜੀ ਹੋਈ ਤੇ ਚੱਲ ਕੇ ਉਸ ਗਊ ਦੇ ਕੋਲ ਆਏ।
ਛਰੀ ਲਗਾਏ ਗਊ ਕੋ ਗਾਤ।
ਬਾਬਾ ਜੀ ਦੇ ਹੱਥ ਵਿੱਚ ਜਿਹੜੀ ਛੜੀ ਸੀ ਉਹ ਛੜੀ ਬਾਬਾ ਜੀ ਨੇ ਗਊ ਦੇ ਮੱਥੇ ਤੇ ਲਾਈ। ਉਹਦੇ ਮੱਥੇ ਤੇ ਲਾ ਕੇ ਛੁਆ ਕੇ
ਸ਼੍ਰੀ ਮੁਖ ਤੇ ਬੋਲੇ ਇਸ ਪਾਂਤ।
ਆਪਣੇ ਮੁਖੋਂ ਬਾਬਾ ਗੁਰਦਿੱਤਾ ਸਾਹਿਬ ਜੀ ਬੋਲੇ ਬਚਨ ਕਹਿ ਕੇ ਕਹਿਣ ਲੱਗੇ,
ਉਠੋ ਮਾਤ ਅਬ ਨਿੰਦਰਾ ਤਿਆਗੋ।
ਕਹਿਣ ਲੱਗੇ, ਹੇ ਗਊ ਮਾਤਾ ਉੱਠ, ਆਪਣੀ ਨੀਂਦ ਦਾ ਹੁਣ ਤਿਆਗ ਕਰ ਦੇ। ਮੱਥੇ ਤੇ ਛੜੀ ਲਾ ਕੇ ਨਾ ਉਹਦੇ ਕਹਿੰਦੇ, ਉੱਠ ਗਊ, ਹੁਣ ਆਪਣੀ ਨਿੰਦਰਾ ਦਾ ਆਪਣੀ ਨੀਂਦ ਦਾ ਤਿਆਗ ਕਰ ਦੇ।
ਪੂਰਬ ਸਮ ਚਰ ਬੇ ਤ੍ਰਿਣ ਲਾਗੋ।
ਜਿਵੇਂ ਪਹਿਲਾਂ ਘਾਹ ਚਰਦੀ ਸੀ ਇੱਥੇ, ਉਸੇ ਤਰ੍ਹਾਂ ਪਹਿਲਾਂ ਵਾਂਗੂ ਹੀ ਘਾਹ ਚਰਨਾ ਸ਼ੁਰੂ ਕਰ ਦੇ।
ਸੁਪੱਟ ਸਕਲ ਅਰ ਖਰੇ ਪਹਾੜੀ।
ਬਾਬਾ ਜੀ ਜਦੋਂ ਇਹ ਬਚਨ ਕਹਿ ਰਹੇ ਸਨ, ਆਲੇ ਦੁਆਲੇ ਸੂਰਮੇ ਖੜੇ ਨੇ, ਪਹਾੜੀਏ ਖੜੇ ਨੇ, ਸਾਰੇ ਇਹ ਸਭ ਕੁਝ ਵੇਖ ਰਹੇ ਹਨ।
ਮਰੀ ਤੇਨ ਸੋ ਕਰਤ ਨਿਹਾਰੀ।
ਸਭ ਵੇਖ ਰਹੇ ਨੇ ਵੀ ਗਊ ਮਰੀ ਪਈ ਹੈ, ਤੇ ਬਾਬਾ ਜੀ ਉਹਦੇ ਸਿਰ ਤੇ ਛੜੀ ਲਾ ਕੇ ਬਚਨ ਕਰ ਰਹੇ ਨੇ ਵੀ ਉੱਠ, ਨੀਂਦ ਦਾ ਤਿਆਗ ਕਰਕੇ ਜਿਵੇਂ ਪਹਿਲਾਂ ਘਾਹ ਚੁਗਦੀ ਸੀ ਓਦਾਂ ਹੀ ਘਾਹ ਚਰ।
ਗੁਰੂ ਪੁੱਤਰ ਜਬ ਬਾਕ ਬਖਾਨੇ।
ਸਾਰੇ ਵੇਖ ਰਹੇ ਨੇ ਜਦੋਂ ਬਾਬਾ ਗੁਰਦਿੱਤਾ ਸਾਹਿਬ ਜੀ ਨੇ, ਗੁਰੂ ਪੁੱਤਰ ਨੇ ਇਹ ਬਚਨ ਕਹੇ।
ਤਤ ਛਿਨ ਉੱਠੀ ਸੋ ਪ੍ਰਥਮ ਸਮਾਨ।
ਕਹਿੰਦੇ ਉਸੇ ਵਕਤ ਹੀ ਉਹ ਗਊ ਜਿਵੇਂ ਪਹਿਲਾਂ ਉੱਠ ਕੇ ਚਰ ਰਹੀ ਸੀ ਉਸੇ ਤਰ੍ਹਾਂ ਉੱਠ ਕੇ ਚਰਨ ਲੱਗ ਪਈ। ਜਿਵੇਂ ਪਹਿਲਾਂ ਜੀਵਤ ਸੀ ਮਰਨ ਤੋਂ, ਗੋਲੀ ਲੱਗਣ ਤੋਂ ਪਹਿਲਾਂ, ਉਸੇ ਤਰ੍ਹਾਂ ਹੀ ਜੀਵਤ ਹੋ ਕੇ ਉੱਠ ਖਲੋਤੀ।
ਤ੍ਰਿਣਨ ਹਰਤ ਕੇ ਚਰਨੇ ਲਾਗੀ।
ਜਿਹੜਾ ਉੱਥੇ ਹਰੇ ਰੰਗ ਦਾ ਘਾਹ ਸੀ ਉਹ ਘਾਹ ਉਹ ਗਊ ਚਰਨ ਲੱਗ ਪਈ। ਮਾਨੋ ਜਿਵੇਂ ਮਰੀ ਨਾ ਹੋਵੇ, ਪਹਿਲਾਂ ਹੀ ਜੀਵਤ ਹੋਵੇ, ਸੁੱਤੀ ਪਈ ਉੱਠ ਕੇ ਖਲੋ ਗਈ ਹੋਵੇ। ਏਦਾਂ ਦੀ ਕਰਾਮਾਤ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਬਚਨਾਂ ਦੇ ਨਾਲ ਵਰਤੀ ਹੈ। ਸਤਿਪੁਰਖਾਂ ਦੀ ਰਸਨਾ ਤੋਂ ਜਿਹੜਾ ਬਚਨ ਹੋਵੇ ਉਹ ਸੱਤ ਹੁੰਦਾ। ਨਾਨਕ ਦਾਸ ਮੁਖ ਤੇ ਜੋ ਬੋਲੈ ਇਹਾਂ ਉਹਾਂ ਸੱਚ ਹੋਵੇ। ਅਕਸਰ ਕਈ ਸ਼ੰਕਾ ਸੰਦੇਹ ਕਰ ਲੈਂਦੇ ਹੈ, ਪਰ ਗੁਰੂ ਖਾਲਸਾ ਜੀ ਇਹ ਅਜਮਤਾਂ ਕਰਾਮਾਤਾਂ ਸਤਿਪੁਰਖਾਂ ਦੇ ਪਾਸ ਉੱਤੇ ਸਿੱਧੀ ਵਰਤਦੀਆਂ ਹਨ। ਮਹਾਰਾਜ ਭਗਤ ਨਾਮਦੇਵ ਜੀ ਦੀ ਵੀ ਮਰੀ ਹੋਈ ਗਾਂ ਅਕਾਲ ਪੁਰਖ ਨੇ ਜਿਉਂਦੀ ਕੀਤੀ ਸੀ। ਉਹ ਸੰਪੂਰਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਭਗਤ ਨਾਮਦੇਵ ਜੀ ਦਾ ਦਰਜ ਹੈ। ਜਦੋਂ ਭਗਤ ਜੀ ਕਹਿੰਦੇ, ਸਾਧ ਘੜੀ ਜਬ ਬੀਤੀ ਸੁਣੀ, ਅਜਹੁ ਨਾ ਆਏ ਤੇਰੇ ਭਵਨ ਧਣੀ, ਪਾਖੰਤਣ ਬਾਜ ਬਜਾਏ ਲਾ, ਗਰੜ ਚੜੇ ਗੋਬਿੰਦ ਆਏ ਲਾ। ਤੋ ਅਕਾਲ ਪੁਰਖ ਜੀ ਭਗਵਾਨ ਜੀ ਆਏ, ਉਹਨਾਂ ਨੇ ਮਰੀ ਹੋਈ ਗਊ ਜਿਹੜੀ ਸੀ ਭਗਤ ਨਾਮਦੇਵ ਜੀ ਦੇ ਸਨਮੁਖ ਪਈ, ਉਹ ਜਿਉਂਦਾ ਕੀਤੀ ਸੀ। ਤੋ ਇਹ ਸੁਭਾਵਕ ਹੈ, ਮਹਾਰਾਜ ਜੀ ਦੇ ਘਰ ਦੀ ਖੇਡ ਹੈ, ਕਰਾਮਾਤ ਸੁੱਤੇ ਸਿੱਧ ਵਰਤਦੀ ਹੈ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਬਹੁਤ ਸੋਚ ਵਿਚਾਰ ਕੇ ਬਚਨ ਕਰਕੇ ਗਊ ਜਿਉਂਦੀ ਕੀਤੀ, ਕਿਉਂਕਿ ਗੁਰੂ ਘਰ ਦਾ ਅਨਾਦਰ ਪ੍ਰਗਟ ਹੋਣਾ ਸੀ, ਲੋਕਾਂ ਨੇ ਅਪਜਸ ਕਰਨਾ ਸੀ। ਹੁਣ ਕਿਹੜਾ ਸਿੱਖ ਹੈ ਜਿਹੜਾ ਗੁਰੂ ਘਰ ਦਾ ਅਨਾਦਰ ਆਪਣੇ ਕੰਨਾਂ ਸੁਣਨਾ ਪਸੰਦ ਕਰਦਾ ਹੋਵੇ। ਤੋ ਇਸ ਕਰਕੇ ਬਾਬਾ ਜੀ ਨੇ ਸਾਰੀ ਖੇਡ ਵਰਤਾਈ, ਜਾਣਦੇ ਸਨ ਕਿ ਇਹਦਾ ਹਰਜਾਨਾ ਵੀ ਸਾਨੂੰ ਭੁਗਤਣਾ ਪੈਣਾ, ਪਰ ਮਹਾਂਪੁਰਖ ਆਪਣੇ ਤਨ ਤੇ ਚੱਲ ਲੈਂਦੇ ਆ ਸਾਰਾ ਦੁੱਖ, ਪਰ ਕਿਸੇ ਦੂਸਰੇ ਨੂੰ ਦੁੱਖ ਨਹੀਂ ਦੇਣਾ ਚਾਹੁੰਦੇ। ਐਸੀ ਬਿਰਤੀ ਸੀ ਬਾਬਾ ਗੁਰਦਿੱਤਾ ਸਾਹਿਬ ਜੀ ਦੀ। ਉਹਨਾਂ ਦੇ ਬਚਨਾਂ ਨਾਲ ਉਹ ਮਰੀ ਹੋਈ ਗਊ ਜੀਵਤ ਹੋ ਕੇ ਘਾਹ ਚਰਨ ਲੱਗ ਪਈ।
ਦੇਖ ਸਬਨ ਬੁੱਧ ਬਿਸਮੈ ਪਾਗੀ।
ਜਿੰਨੇ ਵੇਖ ਰਹੇ ਸੀ ਸਾਰੇ ਹੈਰਾਨ ਹੋ ਗਏ, ਸਭ ਦੀ ਬੁੱਧੀ ਹੈਰਾਨ ਹੋ ਗਈ, ਦੰਗ ਹੋ ਗਈ। ਜਿੱਥੇ ਸਾਰਾ ਇਤਿਹਾਸ ਵਰਤਿਆ ਨਾ, ਗਊ ਨੂੰ ਬਾਬਾ ਜੀ ਨੇ ਜਿਉਂਦਾ ਕੀਤਾ, ਉੱਥੇ ਅੱਜ ਕੱਲ ਗੁਰੂ ਘਰ ਹੈ। ਉਸ ਸਥਾਨ ਦਾ ਨਾਮ ਹੈ ਗੁਰਦੁਆਰਾ ਜਿੰਦਵੜੀ ਸਾਹਿਬ। ਜਿੰਦਵੜੀ ਜਿੱਥੇ ਗਊ ਚਾ ਕੇ ਜਿੰਦ ਵੜ ਗਈ, ਉਹ ਜਗ੍ਹਾ ਦਾ ਨਾਮ ਹੀ ਪ੍ਰਗਟ ਹੋ ਗਿਆ ਵੀ ਇੱਥੇ ਮਰੀ ਹੋਈ ਗਾਂ ਚ ਜਿੰਦ ਵੜੀ, ਉਹ ਜਿਉਂਦੀ ਹੋ ਗਈ। ਇਸ ਕਰਕੇ ਉਹ ਸਾਰੇ ਇਲਾਕੇ ਨੂੰ ਹੀ ਜਿੰਦ ਵੜੀ ਕਹਿੰਦੇ ਹਨ। ਤੋ ਉੱਥੇ ਬਾਬਾ ਜੀ ਦੀ ਇਹ ਪ੍ਰਤੱਖ ਕਰਾਮਾਤ ਪ੍ਰਗਟ ਹੋਈ।
ਹਰਕਤ ਹੋਈ ਹਾਂਕ ਸੰਭਾਰੀ।
ਕਹਿੰਦੇ ਜਿਹੜਾ ਉਹ ਗਊ ਦਾ ਮਾਲਕ ਸੀ ਬੜਾ ਖੁਸ਼ ਹੋਇਆ, ਉਹਨੇ ਬਾਬਾ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਔਰ ਆਪਣੀ ਗਊ ਨੂੰ ਹੱਕ ਕੇ ਲੈ ਗਿਆ।
ਲੈ ਗਮ ਨੇ ਜੈ ਸੁਰਬੀ ਸਾਰੀ।
ਜਿੱਥੇ ਉਹਦੀਆਂ ਬਾਕੀ ਗਊਆਂ ਚਰਦੀਆਂ ਸੀ ਉਥੇ ਉਹਨਾਂ ਗਊਆਂ ਵਿੱਚ ਉਹਨੂੰ ਲੈ ਕੇ ਚਲਾ ਗਿਆ।
ਕਰ ਬੰਧਨ ਕੋ ਸੁਜਾਸੇ ਉਚਾਰਤ,
ਬਾਬਾ ਜੀ ਨੂੰ ਬੰਦਨਾ ਕਰਕੇ ਉਹ ਜਿੰਨੇ ਪਹਾੜੀਏ ਨੇ ਬਾਬਾ ਜੀ ਦਾ ਸੁਜਸ ਕਰਦੇ, ਬਾਬਾ ਗੁਰਦਿੱਤਾ ਸਾਹਿਬ ਜੀ ਦੀ ਵਡਿਆਈ ਕਰਦੇ ਹਨ।
ਗਏ ਗੁਰੂ ਮਹਿਮਾ ਉਰ ਤਾਰਤ,
ਆਪਣੇ ਮਨ ਚ ਗੁਰੂ ਘਰ ਦੀ ਮਹਿਮਾ ਵਸਾ ਕੇ ਜਿਹੜੇ ਪਹਿਲਾਂ ਨਿੰਦਾ ਕਰਨ ਨੂੰ ਤਿਆਰ ਹੋਏ ਹੋਏ ਫਿਰਦੇ ਸੀ, ਹੁਣ ਗੁਰੂ ਘਰ ਦੀ ਵਡਿਆਈ ਕਰਦੇ ਜਾ ਰਹੇ ਨੇ, ਗੁਰੂ ਘਰ ਦੀ ਮਹਿਮਾ ਨੂੰ ਆਪਣੇ ਹਿਰਦੇ ਚ ਵਸਾ ਕੇ ਜਾ ਰਹੇ ਹਨ।
ਗੁਰਸੁਤ ਚੜੇ ਤੁਰੰਗਮ ਚਲੇ,
ਬਾਬਾ ਗੁਰਦਿੱਤਾ ਸਾਹਿਬ ਜੀ ਆਪਣੇ ਘੋੜੇ ਤੇ ਸਵਾਰ ਹੋਏ ਤੇ ਘੋੜੇ ਤੇ ਚੜ ਕੇ ਵਾਪਸ ਆ ਗਏ, ਕੀਰਤਪੁਰ ਸਾਹਿਬ ਵੱਲ ਵਧੇ ਹਨ।
ਸੁਪੱਟ ਸੰਗ ਗਮਨੇ ਸਭ ਮਿਲੇ,
ਜਿੰਨੇ ਸੂਰਮੇ ਸਿਪਾਹੀ ਸਾਰੇ ਬਾਬਾ ਗੁਰਦਿੱਤਾ ਜੀ ਦੇ ਨਾਲ ਨਾਲ ਚੱਲ ਪਏ, ਜਿਹਦੇ ਕੋਲੋਂ ਗਊ ਮਰੀ ਸੀ ਉਹ ਵੀ ਨਾਲ ਚੱਲ ਪਿਆ।
ਬਿਸਮਤ ਮਤ ਕੀਰਤਪੁਰ ਆਏ,
ਸਾਰੇ ਸਿਪਾਹੀ ਬੜੇ ਹੈਰਾਨ ਸਨ, ਉਹਨਾਂ ਦੀ ਮਤ ਵਿੱਚ ਬਹੁਤ ਵਿਸਮਾਦ ਹੈ, ਉਹ ਹੈਰਾਨੀ ਨਾਲ ਬੋਲ ਹੀ ਨਹੀਂ ਆਉਂਦਾ ਉਹਨਾਂ ਨੂੰ ਵੀ ਗੱਲ ਕੀ ਕਰੀਏ, ਇਕਦਮ ਹੈਰਾਨੀ ਨਾਲ ਤੁਰੇ ਆਉਂਦੇ ਵੀ ਇਹ ਕਿਵੇਂ ਵਰਤ ਗਈ ਖੇਡ, ਉਹ ਮਰੀ ਹੋਈ ਗਾਂ ਇਕਦਮ ਕਿਵੇਂ ਉੱਠ ਖਲੋਤੀ, ਏਦਾਂ ਉਹ ਬੜੇ ਹੈਰਾਨੀ ਨਾਲ ਸੋਚਦੇ ਹੀ ਆ ਰਹੇ ਨੇ।
ਉਤਰ ਤੁਰੰਗ ਸਥਾਨ ਲਗਾਏ,
ਬਾਬਾ ਜੀ ਦੇ ਸਮੇਤ ਜਿੰਨੇ ਸਿਪਾਹੀ ਸਨ ਕੀਰਤਪੁਰ ਸਾਹਿਬ ਆ ਕੇ ਘੋੜਿਆਂ ਤੋਂ ਉਤਰੇ ਤੇ ਆਪੋ ਆਪਣੇ ਘੋੜੇ ਬੰਨੇ ਹਨ।
ਦਿਨ ਮਧਿਆਨ ਪਯੋ ਤੈ ਕਾਲਾ,
ਉਦੋਂ ਦੁਪਹਿਰ ਦਾ ਸਮਾਂ ਹੋ ਚੁੱਕਾ ਸੀ, ਤਕਰੀਬਨ ਦੁਪਹਿਰ ਦੀ ਜਿਹੜੀ ਸੀ ਉਹ ਢਲਣ ਵਾਲੀ ਸੀ।
ਭੋਜਨ ਕਰਮ ਮਨ ਪਾਈ ਵਿਸਾਲਾ,
ਪ੍ਰਸ਼ਾਦਾ ਨਹੀਂ ਸੀ ਛਕਿਆ, ਸਭ ਨੇ ਮਨ ਭਾਉਂਦਾ ਪ੍ਰਸ਼ਾਦਾ ਛਕਿਆ, ਬਾਬਾ ਗੁਰਦਿੱਤਾ ਸਾਹਿਬ ਜੀ ਨੇ ਵੀ ਭੋਜਨ ਛਕਿਆ।
ਟਿਕੇ ਸਥਾਨ ਆਪਣ ਸਭ ਜਾਈ,
ਦੁਪਹਿਰ ਨੂੰ ਪ੍ਰਸ਼ਾਦਾ ਪਾਣੀ ਛਕ ਕੇ ਸਾਰੇ ਆਪੋ ਆਪਣੇ ਆਸਣਾ ਤੇ ਟੇਕ ਗਏ, ਕਿਉਂਕਿ ਦੁਪਹਿਰੇ ਸਾਰੇ ਯੋਧੇ ਕੁਝ ਸਮੇਂ ਲਈ ਆਰਾਮ ਕਰਦੇ ਸੀ, ਸੁਬਾ ਅੰਮ੍ਰਿਤ ਵੇਲੇ ਤੋਂ ਉੱਠੇ ਹੁੰਦੇ ਸਨ, ਤੋ ਦੁਪਹਿਰੇ ਪ੍ਰਸ਼ਾਦਾ ਛਕਣ ਤੋਂ ਬਾਅਦ ਕੁਝ ਸਮਾਂ ਸਾਰੇ ਆਰਾਮ ਕਰਨ ਲੱਗੇ।
ਸਤਿਗੁਰ ਸੁਣਿਓ ਅਸਨ ਅਬ ਖਾਈ,
ਸਤਿਗੁਰੂ ਜੀ ਨੂੰ ਪਤਾ ਲੱਗਾ ਵੀ ਬਾਬਾ ਗੁਰਦਿੱਤਾ ਜੀ ਤੇ ਬਾਕੀ ਜਿੰਨੇ ਸਿਪਾਹੀ ਨੇ ਵੀ ਉਹ ਲੇਟ ਆਏ ਆ ਤੇ ਇਸ ਵੇਲੇ ਉਹਨਾਂ ਨੇ ਪ੍ਰਸ਼ਾਦਾ ਛਕਿਆ।
ਗਏ ਸੁਜੰਗ ਸੁਬੀਰ ਬੁਲਾਇਓ,
ਜਿਹੜੇ ਉਹ ਨਾਲ ਗਏ ਸੀ ਨਾ ਸ਼ਿਕਾਰ ਖੇਡਣ, ਉਹਨਾਂ ਵਿੱਚੋਂ ਇੱਕ ਸਿਪਾਹੀ ਨੂੰ ਬਾਬਾ ਗੁਰਦਿੱਤਾ ਸਾਹਿਬ ਜੀ ਦੇ ਇੱਕ ਸਾਥੀ ਨੂੰ ਮਹਾਰਾਜ ਛੇਵੇਂ ਪਾਤਸ਼ਾਹ ਨੇ ਆਪਣੇ ਕੋਲ ਬੁਲਾਇਆ।
ਨਿਕਟ ਆਏ ਪਿਕ ਬਾ ਕੇ ਅਲਾਇਓ,
ਉਹਨੇ ਆ ਕੇ ਮੱਥਾ ਟੇਕਿਆ ਤੇ ਸਤਿਗੁਰੂ ਜੀ ਉਹਨੂੰ ਪੁੱਛਣ ਲੱਗੇ,
ਆਜ ਕਹਾਂ ਤੁਮ ਸਮਾਂ ਬਿਤਾਇਓ,
ਕਹਿਣ ਲੱਗੇ ਭਾਈ ਅੱਜ ਬੜੀ ਲੇਟ ਆਏ ਹੋ, ਵੀ ਅੱਗੇ ਸ਼ਿਕਾਰ ਖੇਡਦਿਆਂ ਛੇਤੀ ਪਰਤ ਆਉਂਦੇ ਜੇ, ਅੱਜ ਤੁਸੀਂ ਦੁਪਹਿਰਾ ਵੀ ਸਾਰਾ ਕੱਟ ਦਿੱਤਾ, ਤਕਰੀਬਨ ਦੁਪਹਿਰਾ ਢਲਣ ਵਾਲਾ ਹੋ ਗਿਆ, ਇੰਨੀ ਲੇਟ ਕਿਉਂ ਆਇਓ, ਅੱਗੇ ਤਾਂ ਛੇਤੀ ਪਰਤ ਆਉਂਦੇ ਹੋ, ਜਾਣੀ ਜਾਣਦੇ ਤਾਂ ਸਭ ਕੁਛ ਸੀ ਛੇਵੇਂ ਪਾਤਸ਼ਾਹ, ਪਰ ਹੁਣ ਜਿਵੇਂ ਕੋਈ ਅਣਜਾਣ ਜਿਹਾ ਹੁੰਦਾ ਏਦਾਂ ਪੁੱਛਦੇ ਆ। ਮਹਾਰਾਜ ਜੀ ਮਾਨਵੀ ਲੀਲਾ ਦਾ ਠਾਠ ਰਚ ਰਹੇ ਨੇ, ਕਹਿੰਦੇ ਭਾਈ ਅੱਜ ਦੇਰੀ ਨਾਲ ਕਿਉਂ ਆਏ ਹੋ,
ਵਿਚਰਤ ਵੈਰ ਅਸਨ ਅਬ ਖਾਇਓ,
ਬਾਹਰ ਫਿਰਦਿਆਂ ਹੁਣ ਆ ਕੇ ਪ੍ਰਸ਼ਾਦਾ ਛਕਿਆ, ਵੀ ਪ੍ਰਸ਼ਾਦੇ ਦਾ ਵੇਲਾ ਵੀ ਲੰਘ ਗਿਆ, ਵੀ ਇਸ ਵੇਲੇ ਆ ਕੇ ਤੁਸੀਂ ਬੜੀ ਦੇਰੀ ਨਾਲ ਪ੍ਰਸ਼ਾਦਾ ਛਕਿਆ ਤੇ ਇੰਨਾ ਲੇਟ ਪ੍ਰਸ਼ਾਦਾ ਛਕਣ ਦਾ ਕੀ ਕਾਰਨ, ਵੀ ਪ੍ਰਸ਼ਾਦਾ ਤੁਹਾਨੂੰ ਵੇਲੇ ਨਾਲ ਛਕਣਾ ਚਾਹੀਦਾ, ਇੰਨਾ ਸਮਾਂ ਭੁੱਖੇ ਪੇਟ ਤੁਰੇ ਰਹੇ ਹੋ, ਕੀ ਗੱਲ ਹੈ ਇੰਨਾ ਦੇਰੀ ਨਾਲ ਕਿਉਂ ਆਏ ਹੋ,
ਸਗਰੀ ਸਾਚੀ ਦਿਓ ਬਤਾਏ,
ਸੱਚੋ ਸੱਚ ਬਚਨ ਦੱਸਿਓ ਜੋ ਉੱਥੇ ਹੋਇਆ ਜੋ ਵਰਤਿਆ,
ਕੂਰ ਕਹੇ ਤੋ ਦੋਸ਼ ਲਗਾਏ,
ਜੇ ਤੂੰ ਝੂਠ ਬੋਲਿਆ ਤੇ ਤੈਨੂੰ ਦੋਸ਼ ਲੱਗੇਗਾ। ਮਹਾਰਾਜ ਛੇਵੇਂ ਪਾਤਸ਼ਾਹ ਨੂੰ ਕਹਿੰਦੇ ਸੱਚੋ ਸੱਚ ਦੱਸੀ ਵੀ ਉੱਥੇ ਕੀ ਹੋਇਆ, ਇਹ ਪ੍ਰਸ਼ਾਦਾ ਇੰਨੀ ਦੇਰੀ ਨਾਲ ਆ ਕੇ ਛਕ ਰਹੇ ਹੋ, ਕੀ ਗੱਲ ਹੋ ਗਈ, ਇਹਦਾ ਕੀ ਕਾਰਨ ਹੈ ਇੰਨੀ ਦੇਰੀ ਦਾ, ਤੇ ਸੱਚੋ ਸੱਚ ਦੱਸੀ, ਝੂਠ ਨਾ ਬੋਲੀ, ਕਿਸੇ ਤਰ੍ਹਾਂ ਦਾ ਕੋਈ ਪਰਦਾ ਨਾ ਪਾਵੀ, ਜੇ ਝੂਠ ਬੋਲਿਆ ਤਾਂ ਤੈਨੂੰ ਬੜਾ ਵੱਡਾ ਦੋਸ਼ ਲੱਗੇਗਾ।
ਸੁਨਤ ਸੁਪੱਟ ਕੰਪੇ ਹੋ ਸਭ ਗਾਤ,
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸਿਪਾਹੀ ਕੰਬਣ ਲੱਗ ਪਿਆ, ਵੀ ਹੁਣ ਮੈਂ ਕਿਵੇਂ ਦੱਸਾਂ ਵੀ ਉੱਥੇ ਕੀ ਵਰਤੀ ਖੇਡ, ਜੇ ਝੂਠ ਬੋਲਿਆ ਤਾਂ ਸੱਚ ਬੋਲਦੇ ਆ ਵੀ ਉੱਥੇ ਗਊ ਜਿਉਣ ਦੀ ਕੀਤੀ ਆ, ਤਾਂ ਵੀ ਮਨ ਚ ਵੀ ਗੁਰੂ ਸਾਹਿਬ ਨਾਰਾਜ਼ ਹੋਣਗੇ, ਬਾਬਾ ਗੁਰਦਿੱਤਾ ਜੀ ਨਾਲ ਰੋਸ ਕਰਨਗੇ, ਇਸ ਕਰਕੇ ਉਹ ਜਿਹੜਾ ਸਿਪਾਹੀ ਸੀ ਨਾ ਡਰ ਕੇ ਕੰਬਣ ਲੱਗ ਪਿਆ।
ਲੱਗਿਓ ਬਤਾਵਨ ਸਾਚੀ ਬਾਤ,
ਹੁਣ ਗੁਰਦੇਵ ਦਾ ਹੁਕਮ ਸੀ, ਸੱਚੋ ਸੱਚ ਦੱਸਣਾ ਪੈਣਾ ਸੀ, ਹੱਥ ਜੋੜ ਕੇ ਕੰਬਦੇ ਜੇ ਹੱਥਾਂ ਨਾਲ ਕੰਬਦੀ ਜੀ ਆਵਾਜ਼ ਦੇ ਨਾਲ ਬੋਲਿਆ, ਕਹਿਣ ਲੱਗਾ,
ਕਹੋ ਕੂਰ ਤੋਂ ਜਾਣੇ ਸਾਰੀ।
ਪਤਾ ਕਿ ਜੇ ਝੂਠ ਬੋਲਿਆ ਤਾਂ ਇਹ ਜਾਣਦੇ ਨੇ ਸਾਰਾ ਕੁਝ, ਵੀ ਜੇ ਮੈਂ ਝੂਠ ਬੋਲ ਕੇ ਪੜਦਾ ਪਾਇਆ ਤੇ ਇਹਨਾਂ ਨੂੰ ਸਾਰਾ ਕੁਝ ਪਤਾ ਹੋਇਆ ਪਹਿਲਾਂ ਹੀ ਪਤਾ। ਹਾਂਜੀ,
ਮੁਝ ਪ੍ਰਤ ਦੇਹ ਸਰਾਪੇ ਉਚਾਰੀ,
ਮੇਰੇ ਕੋਲੋਂ ਝੂਠ ਸੁਣ ਕੇ ਖਬਰੇ ਕਿਹੜਾ ਬਚਨ ਕਰ ਦੇਣ, ਕਿਉਂ ਮੈਨੂੰ ਸਰਾਪ ਦੇ ਦੇਣ, ਕੋਈ ਏਦਾਂ ਦਾ ਬਚਨ ਕਰ ਦੇਣ, ਮੇਰਾ ਤਾਂ ਕੁਝ ਬਚਣਾ ਨੀ ਜੇ ਝੂਠ ਬੋਲ ਕੇ ਮਹਾਰਾਜ ਜੀ ਨੇ ਕੋਈ ਅੱਗੋਂ ਕੋਈ ਬਚਨ ਕਰ ਦਿੱਤਾ ਮੇਰੇ ਝੂਠ ਨੂੰ ਵੇਖ ਕੇ। ਤੂੰ ਬੜਾ ਡਰਿਆ ਹੋਇਆ, ਮਨ ਚ ਸਹਿਮਿਆ ਹੋਇਆ।
ਅਚਰਜ ਆਜ ਗਊ ਮਰ ਗਈ,
ਕਹਿਣ ਲੱਗਾ ਮਹਾਰਾਜ ਬੜਾ ਅਸਚਰਜ ਹੋਇਆ ਉੱਥੇ, ਅੱਜ ਬੜੀ ਅਸਚਰਜ ਘਟਨਾ ਘਟੀ ਕਿ ਇੱਕ ਗਊ ਜਿਹੜੀ ਸੀ ਉਹ ਮਾਰੀ ਗਈ।
ਜਾਨੇ ਬਿਨਾ ਮਾਰ ਪਟ ਗਈ,
ਜਾਨੇ ਬਿਨਾ ਮਾਰੀ, ਜਾਣ ਬੁਝ ਕੇ ਨੀ ਮਾਰੀ, ਉਹ ਗਊ ਏਦਾਂ ਮਰ ਗਈ ਵੀ ਉਹਨੇ ਹਿਰਨ ਸਮਝ ਕੇ ਵੀ ਸਿੰਘ ਦਿਸੇ ਦੂਰੋਂ ਝਾੜੀਆਂ ਚ, ਜੰਗਲ ਚ, ਸੰਘਣਾ ਜੰਗਲ ਸੀ, ਉਹਨੇ ਸੋਚਿਆ ਵੀ ਸ਼ਾਇਦ ਕੋਈ ਹਿਰਨ ਫਿਰਦਾ, ਉਹ ਹਿਰਨ ਸਮਝ ਕੇ ਉਹਨੇ ਗੋਲੀ ਚਲਾ ਦਿੱਤੀ, ਪਰ ਉਹ ਗਊ ਸੀ ਤੇ ਗਊ ਮਰ ਗਈ।
ਆਏ ਕੋਈ ਆ ਸ਼ੋਰ ਮਚਾਇਓ,
ਮਹਾਰਾਜ ਉੱਥੇ ਪਹਾੜੀਏ ਆ ਗਏ ਇਕੱਠੇ ਹੋ ਕੇ, ਉਹਨਾਂ ਨੇ ਰੌਲਾ ਪਾ ਲਿਆ, ਇਕਦਮ ਸ਼ੋਰ ਪਾਉਣਾ ਸ਼ੁਰੂ ਕਰ ਦਿੱਤਾ।
ਸ੍ਰੀ ਗੁਰਦਿੱਤਾ ਸੁਣ ਤਬ ਆਇਓ,
ਬਾਬਾ ਗੁਰਦਿੱਤਾ ਸਾਹਿਬ ਜੀ ਨੇ ਜਦੋਂ ਉਹਨਾਂ ਪਹਾੜੀਆਂ ਦਾ ਰੌਲਾ ਸੁਣਿਆ ਤੇ ਬਾਬਾ ਜੀ ਵੀ ਚੱਲ ਕੇ ਉਸ ਜਗ੍ਹਾ ਤੇ ਪਹੁੰਚ ਗਏ।
ਮਹਾ ਦੋਸ਼ ਗੋ ਘਾਤ ਪਛਾਨਾ,
ਵੇਖਿਆ ਵੀ ਗਊ ਦੀ ਹੱਤਿਆ ਦਾ ਬੜਾ ਵੱਡਾ ਦੋਸ਼ ਹੁੰਦਾ ਗੋ ਹੱਤਿਆ। ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਵੀ ਇਹ ਬਚਨ ਲਿਖੇ, ਆਸਾ ਜੀ ਦੀ ਵਾਰ ਚ ਬਚਨ ਆਉਂਦੇ, ਬ੍ਰਾਹਮਣ ਕੈਲੀ ਘਾਤ ਕੰਜਕਾਂ ਅਣਚਾਰੀ ਕਾ ਤਾਨ, ਇਹ ਬਜਰ ਪਾਪ ਦੱਸੇ ਕਿਸੇ ਬ੍ਰਹਮ ਗਿਆਨੀ ਮਹਾਂਪੁਰਖ ਦੀ ਹੱਤਿਆ ਕਰ ਦੇਣੀ। ਬ੍ਰਾਹਮਣ ਕੈਲੀ ਦਾ ਮਤਲਬ ਹੁੰਦਾ ਕਪਲਾ ਗਊ, ਜਿਹੜੀ ਦੁੱਧ ਦੇਣ ਵਾਲੀ ਗਊ, ਉਹਨੂੰ ਮਾਰ ਦੇਣਾ, ਉਹ ਵੀ ਬੜਾ ਵੱਡਾ ਬੱਜਰ ਪਾਪ ਹੈ। ਇਹ ਗੁਰਬਾਣੀ ਦੇ ਵਾਕ ਨੇ, ਬ੍ਰਾਹਮਣ ਕੈਲੀ ਘਾਤ ਕੰਜਕਾਂ, ਘਾਤ ਕੰਜਕਾਂ ਧੀਆਂ ਨੂੰ ਮਾਰ ਦੇਣਾ ਜੰਮਦੀਆਂ ਨੂੰ, ਜਾਂ ਕੁੱਖ ਦੇ ਵਿੱਚ ਮਾਰ ਦੇਣਾ, ਉਹ ਵੀ ਬੜਾ ਵੱਡਾ ਬੱਜਰ ਪਾਪ ਹੈ। ਅਣਚਾਰੀ ਕਾ ਤਾਨ, ਵੇਸ਼ਿਆ ਦਾ ਤਾਨ, ਇਹ ਚਾਰ ਬੱਜਰ ਪਾਪ ਨੇ ਬੜੇ ਵੱਡੇ। ਕਹਿਣ ਲੱਗੇ ਮਹਾਰਾਜ ਵੀ ਉਹ ਗਊ ਹੱਤਿਆ ਦਾ ਬਹੁਤ ਵੱਡਾ ਬੱਜਰ ਪਾਪ ਜਿਹੜਾ ਸੀ ਹੋਇਆ, ਭਾਵੇਂ ਸੁਭਾਵਕ ਜਾਣ ਬੁੱਝ ਕੇ ਨਹੀਂ ਸੀ, ਪਰ ਹੈ ਤਾਂ ਸੀ। ਹਾਂਜੀ,
ਭਨੇ ਸਬਨ ਕੇ ਦੀਨਸ ਪ੍ਰਾਨ,
ਉਹ ਅਸੀਂ ਸਾਰਿਆਂ ਨੇ ਬਾਬਾ ਜੀ ਨੂੰ ਮਿੰਨਤਾਂ ਕੀਤੀਆਂ, ਬੇਨਤੀ ਕੀਤੀ ਕਿ ਇਹਨੂੰ ਗਊ ਨੂੰ ਜਿਉਂਦਾ ਕਰ ਦਿਓ। ਤੂੰ ਬਾਬਾ ਗੁਰਦਿੱਤਾ ਸਾਹਿਬ ਨੇ ਸਾਡੀ ਸਾਰਿਆਂ ਦੀ ਬੇਨਤੀ ਸੁਣ ਕੇ ਉਸ ਗਊ ਹੱਤਿਆ ਦੇ ਪਾਪ ਤੋਂ ਉਸ ਸਿੱਖ ਨੂੰ ਮੁਕਤ ਕਰਨ ਲਈ ਉਸ ਗਊ ਨੂੰ ਜਿਉਂਦਾ ਕਰ ਦਿੱਤਾ।
ਝਗੜਾ ਪਰਿਓ ਰਿਓ ਤਿਸ ਥਾਨ,
ਨਹੀਂ ਤਾਂ ਮਹਾਰਾਜ ਉੱਥੇ ਬੜਾ ਵੱਡਾ ਝਗੜਾ ਪੈ ਗਿਆ ਸੀ, ਝਗੜਾ ਬਹੁਤ ਜ਼ਿਆਦਾ ਵੱਧ ਗਿਆ ਸੀ।
ਯਾਂ ਤੇ ਆਇਓ ਦਿਨ ਮਧਿਆਨ,
ਤੇ ਲੰਮਾ ਟਾਈਮ ਲੰਘ ਗਿਆ ਸੀ, ਇਸ ਕਰਕੇ ਦਿਨ ਦਾ ਦੁਪਹਿਰਾ ਆ ਗਿਆ ਤੇ ਅਸੀਂ ਇਹ ਲੇਟ ਦਾ ਦੇਰ ਆਉਣ ਦਾ ਸਾਡਾ ਇਹ ਕਾਰਨ ਹੈ।
ਸ਼੍ਰੀ ਸਤਿਗੁਰ ਸੁਨ ਧਰ ਧਰ ਮੌਨ,
ਜਦੋਂ ਮਹਾਰਾਜ ਜੀ ਨੇ ਬਚਨ ਸੁਣੇ ਤੇ ਸੁਣ ਕੇ ਸਤਿਗੁਰੂ ਜੀ ਚੁੱਪ ਕਰ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੱਗੋਂ ਕੋਈ ਉਹਨੂੰ ਜਵਾਬ ਨਹੀਂ ਦਿੱਤਾ।
ਰਿਸ ਉਰਕੀਨ ਨਾ ਜਾਣੀ ਕੌਣ,
ਮਨ ਦੇ ਵਿੱਚ ਰੋਸ ਜ਼ਰੂਰ ਕੀਤਾ ਸਤਿਗੁਰਾਂ ਨੇ, ਰਿਸ ਕੀਤਾ ਇਸ ਗੱਲ ਤੋਂ, ਰੰਜ ਕੀਤਾ, ਪਰ ਉਹ ਜਿਹੜਾ ਸਿਪਾਹੀ ਸੀ ਉਹਨੂੰ ਨਹੀਂ ਮਹਾਰਾਜ ਜੀ ਨੇ ਜਣਾਇਆ। ਮਨ ਚ ਗੁਰਦੇਵ ਨੇ ਇਸ ਗੱਲ ਦੀ ਰੰਜ ਮਨਾਇਆ, ਗੁੱਸਾ ਮਨਾਇਆ ਕਿ ਬਾਬਾ ਜੀ ਨੇ ਸਹੀ ਨਹੀਂ ਕੀਤਾ, ਪਰ ਉਹਨੂੰ ਨੀ, ਉਹਨੂੰ ਜਿਹੜਾ ਸਿਪਾਹੀ ਸੀ ਉਹਨੂੰ ਨੀ ਇਹ ਗੱਲ ਬਾਬਾ ਜੀ ਨੂੰ ਮਹਾਰਾਜ ਜੀ ਨੇ ਜਣਾਈ।
ਚਾਰ ਕਟੀ ਸੁਣ ਫੇਰ ਬਿਤਾਈ,
ਏਦਾਂ ਇਹ ਸਾਰੀ ਗੱਲਬਾਤ ਸੁਣ ਲਈ ਤੇ ਚਾਰ ਕ ਘੜੀਆਂ ਦਾ ਸਮਾਂ ਹੋਰ ਬਤੀਤ ਕੀਤਾ।
ਡੇਢ ਜਾਮ ਦਿਨ ਰਹੋ ਤਦਾਈ,
ਜਦੋਂ ਡੇਢ ਕ ਪਹਿਰ ਦਿਨ ਰਹਿ ਗਿਆ, ਸ਼ਾਮ ਦਾ ਸਮਾਂ ਹੋ ਗਿਆ।
ਜਾਨ ਸੁਚੇਤ ਹੋਣ ਕੋ ਕਾਲ,
ਕਿ ਸੁਚੇਤੇ ਜਾਣ ਦਾ ਸਮਾਂ, ਗੁਰਦੇਵ ਜੀ ਸ਼ਾਮ ਦੇ ਸਮੇਂ ਸਰੀਰ ਦੀ ਕਿਰਿਆ ਸ਼ੁੱਧ ਕਰਨ ਵਾਸਤੇ ਜਾਂਦੇ, ਇਸ਼ਨਾਨ ਪਾਨ ਸੋਧਦੇ ਸਨ।
ਆਏ ਸਮੀਪ ਸੁਪੁੱਤਰ ਵਿਸਾਲ,
ਬਾਬਾ ਗੁਰਦਿੱਤਾ ਸਾਹਿਬ ਜੀ ਉਸ ਵੇਲੇ ਮਹਾਰਾਜ ਜੀ ਦੇ ਕੋਲ ਹਾਜ਼ਰ ਹੋਏ।
ਕਰ ਬੰਧਨ ਕੋ ਖਰੇ ਅਗਾਰੀ,
ਬਾਬਾ ਜੀ ਹੱਥ ਜੋੜ ਕੇ ਸਤਿਗੁਰੂ ਜੀ ਦੇ ਸਨਮੁਖ ਖਲੋਤੇ, ਮੱਥਾ ਟੇਕ ਕੇ,
ਤੋਰ ਪਿਤਾ ਕੀ ਅਪਰ ਨਿਹਾਰੀ,
ਮਹਾਰਾਜ ਜੀ ਨੇ ਨੀ ਪੁੱਛਿਆ, ਵੇਖਿਆ ਹੀ ਨੀ ਬਾਬੇ ਗੁਰਦਿੱਤੇ ਵੱਲ। ਅੱਗੇ ਜਦੋਂ ਆਉਂਦੇ ਤੇ ਮਹਾਰਾਜ ਜੀ ਕਹਿੰਦੇ, ਹਾਂ ਬਾਬਾ ਜੀ ਆ ਗਏ ਹੋ, ਅੱਜ ਨਹੀਂ ਬਾਦਸ਼ਾਹ ਬੋਲੇ, ਨਾ ਪੁੱਛਿਆ ਕਿੱਥੋਂ ਆਏ ਹੋ, ਕੀ ਕਰਕੇ ਆਏ ਹੋ। ਬਾਬਾ ਗੁਰਦਿੱਤਾ ਸਾਹਿਬ ਜੀ ਨੇ ਵੇਖ ਲਿਆ, ਪਰਖ ਲਿਆ ਕਿ ਸਤਿਗੁਰਾਂ ਦਾ ਤੌਰ ਉਹ ਬਦਲਿਆ ਹੋਇਆ।
ਠਠਤ ਰਾਏ ਥਿਰਤਾ ਤਾਰੇ ਅੰਗ।
ਮਹਾਰਾਜ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਰਹੇ, ਕੋਈ ਜਵਾਬ ਨਹੀਂ ਦਿੱਤਾ।
ਨੈਣ ਕਮਲ ਸ਼ੰਕਤ ਚਿਤ ਭੰਗ।
ਬਾਬਾ ਗੁਰਦਿੱਤਾ ਸਾਹਿਬ ਜੀ ਸਾਹਮਣੇ ਹੱਥ ਜੋੜ ਕੇ ਖੜੇ, ਨੇਤਰ ਨੀਵੇਂ ਨੇ, ਅੱਖਾਂ ਨੀਵੀਆਂ ਨੇ, ਮਨ ਦੇ ਵਿੱਚ ਬਹੁਤ ਜ਼ਿਆਦਾ ਛੋਭ ਨਹੀਂ ਹੁੰਦਾ, ਜਿਵੇਂ ਚਟਪਟੀ ਜੀ ਅਟਪਟੀ ਜੀ ਉਹ ਲੱਗੀ ਹੋਈ ਹੈ।
ਸੁਤ ਵਿਸਾਲ ਪਰ ਕੂਪ ਵਿਸਾਲ।
ਆਪਣੇ ਵੱਡੇ ਪੁੱਤਰ ਤੇ ਮਹਾਰਾਜ ਜੀ ਬਹੁਤ ਜ਼ਿਆਦਾ ਨਾਰਾਜ਼ ਨੇ ਗੁਰੂ ਹਰਗੋਬਿੰਦ ਸਾਹਿਬ ਜੀ।
ਸਤਿਗੁਰ ਬਦਨ ਦ੍ਰਿਗਨ ਕਰ ਲਾਲ।
ਮਹਾਰਾਜ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਬਾਬਾ ਗੁਰਦਿੱਤਾ ਸਾਹਿਬ ਖੜੇ ਨੇ, ਹਾਲੇ ਜਾਂਦੇ ਨੀ ਆਸੇ ਪਾਸੇ, ਤੇ ਪਾਤਸ਼ਾਹ ਨੇ ਨੇਤਰ ਲਾਲ ਕਰ ਲਏ ਗੁਰੂ ਹਰਗੋਬਿੰਦ ਸਾਹਿਬ ਨੇ। ਵੀਰ ਰਸ ਮਹਾਰਾਜ ਜੀ ਦਾ ਜਾਗ ਪਿਆ ਤੇ ਬੜੇ ਵੀਰ ਰਸ ਨਾਲ ਬਾਬਾ ਗੁਰਦਿੱਤਾ ਜੀ ਵੱਲ ਵੇਖਿਆ।
ਬੋਲੇ ਕਰਨ ਲੱਗੇ ਅਬ ਨੀਕੀ।
ਮਹਾਰਾਜ ਜੀ ਬੜੇ ਵੀਰ ਰਸ ਵਿੱਚ ਆ ਕੇ ਨਾ ਆਪਣੇ ਵੱਡੇ ਸਪੁੱਤਰ ਨੂੰ ਵੇਖ ਕੇ ਕਹਿੰਦੇ, ਚੰਗਾ ਗੁਰਦਿੱਤਾ ਜੀ, ਹੁਣ ਚੰਗੇ ਕੰਮ ਕਰਨੇ ਕਰਤੇ ਆ ਸ਼ੁਰੂ, ਤੁਸੀਂ ਹੁਣ ਆਹ ਕੰਮ ਵੀ ਕਰਿਆ ਕਰਾਂਗੇ ਆਪਾਂ ਗੁਰੂ ਘਰ ਵਿੱਚ।
ਹਰ ਗੁਰ ਸੰਤਨ ਲਗੇ ਜੋ ਫੀਕੀ।
ਉਹ ਕੰਮ ਤੁਸੀਂ ਸ਼ੁਰੂ ਕਰ ਦਿੱਤੇ ਨੇ ਜਿਹੜੇ ਕੰਮ ਹਰੀ ਨੂੰ ਤੇ ਹਰੀ ਦੇ ਸੰਤਾਂ ਨੂੰ ਚੰਗੇ ਨਹੀਂ ਲੱਗਦੇ। ਛੇਵੇਂ ਪਾਤਸ਼ਾਹ ਕਹਿੰਦੇ, ਬਾਬਾ ਗੁਰਦਿੱਤਾ ਜੀ ਇਹੋ ਜਿਹੇ ਕੰਮ ਤੁਸੀਂ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਕੰਮ ਨਾ ਹਰੀ ਨੂੰ ਚੰਗੇ ਲੱਗਦੇ ਨੇ ਤੇ ਨਾ ਹੀ ਹਰੀ ਦੇ ਸੰਤਾਂ ਨੂੰ ਚੰਗੇ ਲੱਗਦੇ ਨੇ।
ਜਿਸ ਕ੍ਰਿਤ ਕੋ ਸੁਜਨ ਨਾ ਸਨਮਾਨੇ।
ਜਿਹੜੇ ਕੰਮ ਨੂੰ ਪਰਮੇਸ਼ਰ ਦੇ ਜਨ ਸਨਮਾਨ ਨਹੀਂ ਦਿੰਦੇ, ਕਰਾਮਾਤ ਵਿਖਾਉਣੀ, ਕਿਸੇ ਮੁਰਦੇ ਨੂੰ ਜਿਉਂਦਾ ਕਰਨਾ, ਇਹ ਜਿਹੜੇ ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਗਨ ਕਹਿ ਆਵਤ ਲਾਜਾ। ਕਲਗੀਧਰ ਨੇ ਵੀ ਇਹ ਬਚਨ ਆਪਣੀ ਬਾਣੀ ਚ ਲਿਖੇ ਵੀ ਇਹ ਜਿਹੜੇ ਨਾਟਕ ਚੇਟਕ ਨੇ, ਰੱਬ ਦੇ ਪਿਆਰਿਆਂ ਨੂੰ ਸ਼ਰਮ ਆਉਂਦੀ ਹੈ ਇੱਦਾਂ ਦਾ ਇਹ ਕੰਮ ਕਰਦੇ ਆ ਜਿਹੜਾ ਤੁਸੀਂ ਅੱਜ ਸ਼ਰਮ ਨੂੰ ਦੂਰ ਕਰਕੇ ਕਰਕੇ ਆਏ ਹੋ।
ਸੁਮਤਵੰਤ ਸੋ ਕਬੂ ਨਠਾਨੇ।
ਜਿਹੜੇ ਸੁਮਤਵੰਤ ਨੇ ਉਹ ਕਦੇ ਇੱਦਾਂ ਦਾ ਕੰਮ ਨਹੀਂ ਕਰਦੇ।
ਆਨ ਪਰੇ ਸਭ ਸਹੀ ਸਰੀਰ।
ਜਿਹੜੀ ਬਣੇ ਉਹ ਆਪਣੇ ਤਨ ਤੇ ਚੱਲਦੇ ਆ, ਕੀ ਹੋ ਜਾਣਾ ਸੀ, ਵੱਧ ਤੋਂ ਵੱਧ ਕੀ ਹੋ ਜਾਂਦਾ, ਲੜਾਈ ਹੋ ਜਾਂਦੀ, ਜੰਗ ਹੋ ਜਾਂਦਾ, ਕੀ ਹੋ ਜਾਣਾ ਸੀ। ਜਿਹੜੇ ਰੱਬ ਦੇ ਪਿਆਰੇ ਨੇ ਉਹਨਾਂ ਦੇ ਤਨ ਤੇ ਜੋ ਬਣੇ ਉਹ ਆ ਕੇ ਸਹਾਰ ਲੈਂਦੇ ਆ, ਪਰ ਉਹ ਆਪਣੀ ਅਜ਼ਮਤ ਆਪਣੀ ਕਰਾਮਾਤ ਨਹੀਂ ਪ੍ਰਗਟ ਕਰਦੇ। ਉਹ ਕਹਿੰਦੇ ਜੋ ਹੋਵੇਗੀ, ਜੋ ਹੋਣੀ ਹੈ, ਉਹ ਜੋ ਤਨ ਤੇ ਬਣੇਗੀ ਉਹ ਸਹਾਰ ਲਵਾਂਗੇ। ਮੱਛਰ ਨੂੰ ਮਾਰਨ ਵਾਸਤੇ ਬ੍ਰਹਮਸਤਰ ਦੀ ਲੋੜ ਨਹੀਂ ਪੈਂਦੀ। ਜੇ ਕਿਸੇ ਮੱਛਰ ਨੂੰ ਮਾਰਨਾ ਤੇ ਉਹਨੂੰ ਮਾਰਨ ਉਹਨੇ ਕੀ ਕਰਨਾ, ਜੇ ਇੱਕ ਵਾਰੀ ਵੱਢ ਵੀ ਲਏਗਾ ਉਹਨੂੰ ਮਾਰਨ ਲਈ ਬ੍ਰਹਮਸਤਰ ਚਲਾਉਣ ਦੀ ਕੀ ਲੋੜ ਹੈ। ਇਹ ਮਹਾਂਪੁਰਖਾਂ ਦੇ ਬਚਨ ਹੁੰਦੇ ਆ। ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਨੂੰ, ਸਾਧੂਆਂ ਨੂੰ ਅਜ਼ਮਤ ਵਿਖਾਣ ਦੀ ਇੱਛਾ ਨਹੀਂ ਹੁੰਦੀ। ਜੋ ਆਣ ਬਣੇ ਉਹਨਾਂ ਦੇ ਤਨ ਤੇ ਉਹ ਤੱਤੀ ਤਵੀ ਤੇ ਬਹਿ ਕੇ ਵੀ ਤੇਰਾ ਕੀਆ ਮਿੱਠਾ ਲੱਗਾ ਦੀ ਖੇਡ ਨੂੰ ਜਾਣਨ ਵਾਲੇ ਹਨ।
ਨਹੀਂ ਛੋਰ ਤੇ ਤਾਰਤ ਤੀਰ।
ਉਹ ਆਪਣਾ ਧੀਰਜ ਨਹੀਂ ਛੱਡਦੇ, ਉਹ ਧੀਰਜ ਨੂੰ ਧਾਰਨ ਕਰਕੇ ਰੱਖਦੇ ਨੇ।
ਸੀਸ ਦਈ ਪਰ ਨਹੀਂ ਜਨਾਵੇ।
ਉਹ ਆਪਣਾ ਸਿਰ ਦੇ ਦਿੰਦੇ ਨੇ ਪਰ ਕਦੇ ਆਪਣਾ ਆਪਾ ਨਹੀਂ ਜਣਾਉਂਦੇ।
ਪ੍ਰਭ ਦਰਗਾਹ ਸੋ ਆਦਰ ਪਾਵੇ।
ਇਹੋ ਜਿਹੜੇ ਰੱਬ ਦੇ ਪਿਆਰੇ ਨੇ ਉਹ ਪ੍ਰਭੂ ਦੀ ਦਰਗਾਹ ਵਿੱਚ ਜਾ ਕੇ ਆਦਰ ਪਾਉਂਦੇ, ਨਿਰੰਕਾਰ ਦੇ ਘਰ ਵਿੱਚ ਉਹਨਾਂ ਨੂੰ ਸਨਮਾਨ ਮਿਲਦਾ ਹੈ।
ਅਟਲ ਰਾਏ ਜਾਂ ਤੇ ਤਜ ਪ੍ਰਾਨਾ।
ਨਾਲੇ ਆਪਣੇ ਘਰ ਵਿੱਚ ਪਹਿਲਾਂ ਤੁਸੀਂ ਵੇਖ ਚੁੱਕੇ ਹੋ ਕਿ ਬਾਬਾ ਅਟਲ ਰਾਏ ਜੀ ਨੂੰ ਵੀ ਇਸੇ ਕਰਕੇ ਪ੍ਰਾਣ ਤਿਆਗਣੇ ਪਏ ਸਨ।
ਤੂੰ ਅਬਲੋ ਸਮਝਿਓ ਨਾ ਸਿਆਣਾ।
ਤੂੰ ਇੰਨਾ ਸਿਆਣਾ ਬਿਆਣਾ ਤੇ ਤੂੰ ਹਾਲੇ ਵੀ ਇਹ ਗੱਲ ਨਹੀਂ ਸਮਝ ਸਕਿਆ, ਘਰ ਵਿੱਚ ਇਹ ਸਾਰਾ ਵਰਤਾਰਾ ਵੇਖ ਕੇ ਵੀ ਨਹੀਂ ਸਮਝ ਸਕਿਆ।
ਇਮ ਤੋ ਕਰਨ ਸਦਾ ਨੇ ਆਛੀ।
ਏਦਾਂ ਦਾ ਕੰਮ ਕਰਨਾ ਤਾਂ ਸਦਾ ਲਈ ਅੱਛਾ ਨਹੀਂ, ਚੰਗਾ ਨਹੀਂ।
ਪੁਨ ਹਮ ਅਚਤ ਕਹਾ ਚਿਤ ਬਾਂਚੀ।
ਫਿਰ ਸਾਡੇ ਹੁੰਦਿਆਂ ਤੁਸੀਂ ਇਹ ਕੰਮ ਕੀਤਾ, ਇਹ ਸਮੱਸਿਆ ਜੇ ਵੱਧ ਗਈ ਸੀ, ਤੁਹਾਡਾ ਫਰਜ਼ ਬਣਦਾ ਸੀ ਉਹਨਾਂ ਪਹਾੜੀਆਂ ਨੂੰ ਨਾਲ ਲੈ ਕੇ ਸਾਡੇ ਕੋਲ ਆ ਜਾਂਦੇ। ਸਾਡੇ ਕੋਲ ਬੈਠਦੇ, ਗੱਲਬਾਤ ਕਰਦੇ, ਆਪਾਂ ਬਹਿ ਕੇ ਕੋਈ ਮਸਲਾ ਹੱਲ ਕਰ ਲੈਂਦੇ। ਪਰ ਤੁਸੀਂ ਸਾਡੇ ਹੁੰਦਿਆਂ ਆਪ ਕਰਾਮਾਤ ਉੱਥੇ ਵਿਖਾ ਦਿੱਤੀ, ਉਸ ਮੁਰਦਾ ਗਊ ਨੂੰ ਜਿਉਂਦਾ ਕਰ ਦਿੱਤਾ। ਕੀ ਸੋਚਿਆ ਤੁਸੀਂ ਆਪਣੇ ਹਿਰਦੇ ਚ? ਹਾਂਜੀ,
ਚੈਤ ਗੁਰਨ ਤੇ ਅਧਿਕ ਵਡਾਈ।
ਤੁਸੀਂ ਗੁਰੂ ਤੋਂ ਵੱਧ ਵਡਿਆਈ ਚਾਹੁੰਦੇ ਹੋ ਆਪਣੀ? ਮਹਾਰਾਜ ਰੋਸ ਵਿੱਚ, ਹਾਲਾਂਕਿ ਬਾਬਾ ਗੁਰਦਿੱਤਾ ਜੀ ਵਡਿਆਈ ਦੀ ਇੱਛਾ ਨਹੀਂ ਸੀ ਉਹਨਾਂ ਨੂੰ, ਪਰ ਛੇਵੇਂ ਪਾਤਸ਼ਾਹ ਬੀਰਸ ਵਿੱਚ ਆ ਕੇ, ਇਹ ਵੀ ਪਰਖ ਸੀ ਬਾਬੇ ਗੁਰਦਿੱਤੇ ਦੀ ਕਿ ਕਿਵੇਂ ਉਹ ਆਪਣਾ ਪੁੱਤਰ ਧਰਮ ਪਾਲ ਰਹੇ ਨੇ, ਕਿ ਜੇ ਪਿਤਾ ਰੋਸ ਵਿੱਚ ਹੈ ਤੇ ਇੱਕ ਪੁੱਤਰ ਦਾ ਕੀ ਕਰਤੱਵ ਬਣਦਾ ਸਾਨੂੰ। ਇਹ ਇਤਿਹਾਸ ਹੈ ਗੁਰੂ ਖਾਲਸਾ ਜੀ। ਅੱਜ ਸਾਡਾ ਸਮਾਜ ਠੋਕਰਾਂ ਖਾ ਰਿਹਾ ਕਿਉਂਕਿ ਪੁੱਤਰ ਅੰਦਰ ਪਿਤਾ ਪ੍ਰਤੀ ਸਤਿਕਾਰ ਨਹੀਂ ਰਿਹਾ, ਅਦਬ ਨਹੀਂ ਰਿਹਾ। ਜੇ ਪਿਓ ਕਿਤੇ ਮਾੜੀ ਜੀ ਅੱਖ ਕੈੜੀ ਕਰਕੇ ਵੇਖੇ ਤੇ ਪੁੱਤ ਕਹਿੰਦਾ ਬਸ ਤੇਰੀ ਜੁੱਤੀ ਹੁਣ ਮੇਰੇ ਪੈਰ ਚ ਬਰਾਬਰ ਦੀ ਆਉਂਦੀ, ਖਬਰਦਾਰ ਤੂੰ ਆਪਣੀਆਂ ਮਰਜ਼ੀਆਂ ਕਰ ਲਈਆਂ, ਹੁਣ ਮੇਰੀ ਮਰਜ਼ੀ ਚੱਲਣੀ। ਇਹੀ ਆ ਕਲਯੁੱਗ। ਪਰ ਇੱਥੇ ਪੁੱਤਰ ਸਨਮੁਖ ਬੜਾ ਆਗਿਆਕਾਰੀ ਪੁੱਤਰ ਹੈ, ਐਸਾ ਨਹੀਂ ਕਿ ਬਾਬਾ ਗੁਰਦਿੱਤਾ ਜੀ ਕਿਤੇ ਛੋਟੀ ਮੋਟੀ ਖੇਡ ਦੇ ਮਾਲਕ ਨੇ। ਪਰ ਮਹਾਰਾਜ ਜੀ ਕਹਿ ਰਹੇ ਨੇ ਵੀ ਰਸ ਵਿੱਚ ਆਏ, ਕਹਿੰਦੇ ਆਪਣੀ ਵਡਿਆਈ ਗੁਰੂ ਤੋਂ ਵੱਧ ਚਾਹੁੰਦਾ ਸੀ ਤੂੰ? ਹਾਂਜੀ,
ਅਜਰ ਨਜਰੋ ਜਹਾਨ ਜਣਾਈ।
ਅਜਰ ਨੂੰ ਨਹੀਂ ਜਰੇ ਤੇ ਲੋਕਾਂ ਨੂੰ ਜਣਾ ਦਿੱਤੀ ਆਪਣੀ ਕਰਾਮਾਤ ਜਿਹੜੀ ਹੈ ਤੁਹਾਡੇ ਕੋਲ।
ਕਰ ਅਜ਼ਮਤ ਦੇ ਸੁਰਬੀ ਪ੍ਰਾਨਾ।
ਔਰ ਆਪਣੀ ਅਜ਼ਮਤ ਦੇ ਕੇ, ਕਰਾਮਾਤ ਦੇ ਕੇ ਉਸ ਗਾਂ ਨੂੰ ਜਿਉਂਦਾ ਕਰ ਦਿੱਤਾ।
ਗਨੀ ਗਰੀਬ ਸੁਨੇ ਜਬ ਕਾਨਾ।
ਜਦੋਂ ਕੋਈ ਗਰੀਬ, ਕੋਈ ਲੋਕ ਸੁਣਨਗੇ ਆਪਣੇ ਕੰਨੀ।
ਮ੍ਰਿਤਕ ਪਾਏ ਕੋ ਹਮ ਟਿਗ ਲਿਆਵੇ।
ਉਹਨਾਂ ਦੇ ਕੋਈ ਮਰ ਜਾਇਆ ਕਰੇਗਾ, ਕੋਈ ਪਸ਼ੂ ਮਰ ਜੇ, ਕਿਸੇ ਦੀ ਕੋਈ ਮੈਂ ਮਰ ਜੇ, ਕਿਸੇ ਦਾ ਕੋਈ ਬੰਦਾ ਮਰ ਜੇ, ਉਹਦਾ ਲਿਆ ਕੇ ਇੱਥੇ ਆਪਣੇ ਗੁਰੂ ਘਰ ਦੇ ਵਿੱਚ ਸਾਹਮਣੇ ਰੱਖ ਦਿਆ ਕਰਨਗੇ ਵੀ ਮਹਾਰਾਜ ਇਹਨੂੰ ਜਿਉਂਦਾ ਕਰੋ। ਫਿਰ ਆਪਾਂ ਰੱਬ ਦੇ ਸ਼ਰੀਕ ਬਣਨਾ ਵੀ ਰੱਬ ਮਾਰਿਆ ਕਰੇਗਾ, ਆਪਾਂ ਜਿਉਂਦੇ ਕਰਿਆ ਕਰਾਂਗੇ? ਕਿ ਇਹੀ ਕੰਮ ਹੈ ਸਾਡਾ? ਇਹ ਨਹੀਂ ਸਾਡਾ ਕਰਮ। ਜੋ ਰੱਬ ਨੇ ਕਰ ਦਿੱਤਾ ਉਹਨੂੰ ਸੱਤ ਕਰਕੇ ਮੰਨਣਾ, ਇਹ ਸਾਡਾ ਕਰਮ ਹੈ, ਨਾ ਕਿ ਰੱਬ ਦੀ ਕੀਤੀ ਤੇ ਕਿੰਤੂ ਕਰਨਾ। ਹਾਂਜੀ,
ਕਰੇ ਜਾਚਨਾ ਜਥਾ ਜੀਵਾਵੇ।
ਉਹ ਆ ਕੇ ਸਾਡੇ ਕੋਲੋਂ ਬਹਿ ਜਾ ਕਰਨਗੇ ਬੂਹੇ ਅੱਗੇ, ਮੰਗ ਕਰਿਆ ਕਰਨਗੇ ਮਹਾਰਾਜ ਸਾਡੀ ਗਾਂ ਜਿਉਂਦੀ ਕਰ ਦਿਓ, ਸਾਡਾ ਬੰਦਾ ਜਿਉਂਦਾ ਕਰ ਦਿਓ।
ਸ਼ਾਹ ਆਦਿ ਸਭ ਹਿੰਨ ਜਗ ਮਰਨਾ।
ਰਾਜਿਆਂ ਨੇ ਮਰਨਾ, ਬਾਦਸ਼ਾਹਾਂ ਨੇ ਮਰਨਾ, ਉਹਨਾਂ ਦੇ ਪੁੱਤਰਾਂ ਨੇ ਮਰਨਾ, ਸਭ ਨੇ ਮਰਨਾ। ਇਹ ਤਾਂ ਮੌਤ ਤਾਂ ਸਾਰਿਆਂ ਦੇ ਸਿਰ ਦੇ ਉੱਤੇ ਹੈ।
ਨਦੀ ਪ੍ਰਵਾਹ ਜਥਾ ਇਹੋ ਥਿਰਨਾ।
ਇਹ ਨਦੀ ਦੇ ਪ੍ਰਵਾਹ ਵਾਂਗੂ ਹੈ, ਜਿਵੇਂ ਪਾਣੀ ਦਾ ਪੂਰ ਭਰ ਕੇ ਅੱਗੇ ਲੰਘ ਜਾਂਦਾ, ਪਿੱਛੇ ਨਵਾਂ ਆ ਜਾਂਦਾ, ਏਦਾਂ ਮਰਦੇ ਆ ਤੇ ਪਿੱਛੋਂ ਜੰਮ ਕੇ ਜੀਵ ਹੋਰ ਆ ਜਾਂਦੇ ਨੇ।
ਕੌਣ ਕੌਣ ਕੋ ਹਮ ਜੀਵਾਵੇ।
ਇਹਨੂੰ ਕਿਹਨੂੰ ਜਵਾਵਾਂਗੇ ਆਪਾਂ? ਇੱਥੇ ਤਾਂ ਨਿਤ ਲੱਖਾਂ ਮਰਦੇ ਨੇ ਜੀਵ, ਰਾਜੇ ਬਾਦਸ਼ਾਹ ਸਭ ਨੇ ਮਰਨਾ, ਸ਼ਾਹੂਕਾਰਾਂ ਨੇ ਮਰਨਾ, ਉਹਦਾ ਲਿਆ ਕੇ ਲਾਸ਼ਾਂ ਦੇ ਇੱਥੇ ਢੇਰ ਲਾ ਦਿਆ ਕਰਨਗੇ ਵੀ ਕਰੋ ਜਿਉਂਦੇ। ਹਾਂਜੀ,
ਕਿਸ ਕੀ ਬਹਿ ਦੇ ਕਿਸੇ ਉਠਾਵੇ।
ਕਿਹਦੀ ਉਮਰ ਕਿਹਨੂੰ ਦੇ ਕੇ ਉਠਾਇਆ ਕਰਾਂਗੇ? ਕਿਉਂਕਿ ਜਿਹੜਾ ਜੀਵਦਾ ਕਰਾਂਗੇ ਉਹਦੀ ਜਗ੍ਹਾ ਤੇ ਕੋਈ ਦੂਜਾ ਤਾਂ ਮਰੇਗਾ ਨਾ। ਕਿਹਨੂੰ ਮਾਰਾਂਗੇ, ਕਿਹਨੂੰ ਜਵਾਵਾਂਗੇ?
ਇਸ ਕੋ ਵੀ ਕੁਛ ਯਤਨ ਵਿਚਾਰਾ।
ਇਹਦਾ ਵੀ ਕੋਈ ਯਤਨ ਵਿਚਾਰਿਆ ਵੀ ਇੱਕ ਤਾਂ ਹੁਣ ਜੋ ਕਰ ਆਏ ਉਹ ਤੁਸੀਂ ਪਿੱਛੇ, ਪਰ ਅੱਗੇ ਨੂੰ ਜੋ ਹੁਣ ਕਰਨਾ ਪੈਣਾ ਉਹਦੇ ਬਾਰੇ ਸੋਚਿਆ? ਮਹਾਰਾਜ ਛੇਵੇਂ ਪਾਤਸ਼ਾਹ ਕਹਿੰਦੇ ਅੱਗੇ ਵਾਸਤੇ ਵੀ ਕੋਈ ਯਤਨ ਵਿਚਾਰਿਆ ਵੀ ਉਹ ਗਾਂ ਦੀ ਜਗ੍ਹਾ ਤੇ ਮਾਰਨਾ ਕਿਹਨੂੰ ਹੈ, ਉਹਨੇ ਪ੍ਰਾਣ ਕਿਹਨੇ ਤਿਆਗਣੇ ਆ, ਵੀ ਕੱਲ ਨੂੰ ਫੇਰ ਕਿਸੇ ਦਾ ਕੋਈ ਮਰੇਗਾ, ਉਹ ਇੱਥੇ ਲਿਆ ਕੇ ਰੱਖਣਗੇ, ਉਹਨੂੰ ਜਵਾ ਕੇ ਉਹਦੀ ਜਗ੍ਹਾ ਤੇ ਮਰੇਗਾ ਕੌਣ? ਕਿਸੇ ਨੂੰ ਤਾਂ ਜਾਣਾ ਪੈਣਾ। ਇਹਦੇ ਬਾਰੇ ਵੀ ਕੋਈ ਯਤਨ ਵਿਚਾਰਿਆ ਬਾਬਾ ਗੁਰਦਿੱਤਾ ਜੀ ਕਿ ਨਹੀਂ? ਮਹਾਰਾਜ ਜੀ ਪੁੱਛਦੇ ਨੇ। ਹਾਂਜੀ,
ਲਿਓ ਵਿਚਾਰ ਤਾਂ ਕਰੋ ਉਚਾਰਾ।
ਇਹਦੇ ਬਾਰੇ ਤੁਸੀਂ ਵਿਚਾਰ ਕਰ ਲਿਆ ਤਾਂ ਸਾਨੂੰ ਦੱਸੋ ਵੀ ਜਿਹੜੇ ਮਰਿਆਂ ਨੂੰ ਆਪਾਂ ਜਿਉਂਦੇ ਕਰਿਆ ਕਰਨਾ ਵੀ ਉਹਨਾਂ ਦੀ ਥਾਂ ਤੇ ਮਾਰਿਆ ਕਿਹਨੂੰ ਕਰਨਾ ਆਪਾਂ? ਉਹਦੇ ਬਾਰੇ ਵੀ ਜੇ ਤੁਸੀਂ ਕੋਈ ਵਿਚਾਰ ਕੀਤੀ ਆ ਤਾਂ ਉਹ ਸਾਨੂੰ ਦੱਸੋ।
ਜੇ ਇਮ ਕਰਨੀ ਹੀ ਮਨ ਭਾਵੇ।
ਜੇ ਤੁਹਾਨੂੰ ਇਹੀ ਕਰਨੀ ਪਾਉਂਦੀ ਹੈ, ਤੁਹਾਡੇ ਮਨ ਨੂੰ ਇਹ ਪਾਉਂਦਾ ਵੀ ਆਪਾਂ ਮਰਿਆਂ ਨੂੰ ਜਿਉਂਦੇ ਕਰਨਾ, ਪਹਿਲਾਂ ਵੇਖ ਵੀ ਲਿਆ ਘਰ ਵਿੱਚ ਕੀ ਹੋਇਆ। ਬਾਬਾ ਟਾਲ ਰਾਏ ਜੀ ਦਾ ਪ੍ਰਸੰਗ ਤੁਹਾਡੀਆਂ ਅੱਖਾਂ ਦੇ ਸਾਹਮਣੇ ਵਰਤਿਆ, ਤੇ ਜੇ ਹੁਣ ਤੁਸੀਂ ਠਾਣ ਹੀ ਲਈ ਆ ਵੀ ਆਪਾਂ ਮਰੇ ਜਿਉਂਦੇ ਕਰਨੇ ਆ, ਤੇ ਫਿਰ ਇਹਦਾ ਵੀ ਕੋਈ ਹੱਲ ਸੋਚੋ ਵੀ ਉਹਨਾਂ ਮਰਿਆਂ ਦੀ ਥਾਂ ਤੇ ਜਿਹੜੇ ਹੋਰ ਮਾਰਨੇ ਆ ਜਿਉਂਦੇ ਕਰਕੇ ਉਹ ਕੌਣ ਹੋਣਗੇ, ਉਹਨਾਂ ਦੀ ਜਗ੍ਹਾ ਤੇ ਪ੍ਰਾਣ ਕੌਣ ਤਿਆਗੇਗਾ, ਕਿਸੇ ਨੂੰ ਤਾਂ ਮਰਨਾ ਪੈਣਾ ਤਾਂ ਹੀ ਉਹਨਾਂ ਨੇ ਜੀਵਨ ਮਿਲਣਾ। ਹਾਂਜੀ,
ਹਮਰੇ ਅਛਤ ਹਟਿਓ ਨਹਿ ਜਾਵੇ,
ਜੇ ਸਾਡੇ ਹੁੰਦਿਆਂ ਤੇਰੇ ਕੋਲੋਂ ਨਹੀਂ ਰੁਕਿਆ ਜਾਂਦਾ। ਪਾਤਸ਼ਾਹ ਬੜੇ ਵੀਰ ਰਸ ਵਿੱਚ ਨੇ ਛੇਵੇਂ ਗੁਰਦੇ, ਸਾਡੇ ਹੁੰਦਿਆਂ ਤੇਰੇ ਕੋਲੋਂ ਨਹੀਂ ਰੁਕਿਆ ਜਾਂਦਾ ਵੀ ਤੂੰ ਇਹ ਕੰਮ ਕਰਨਾ ਹੀ ਕਰਨਾ।
ਤੋ ਇੱਕ ਮਿਆਨ ਜੁਗਮ ਸ਼ਮਸ਼ੇਰ,
ਫਿਰ ਗੁਰਦਿੱਤਾ ਜੀ ਇੱਕ ਮਿਆਨ ਚ ਫਿਰ ਦੋ ਤਲਵਾਰਾਂ ਨਹੀਂ ਰਹਿ ਸਕਦੀ। ਛੇਵੇਂ ਪਾਤਸ਼ਾਹ ਵੀਰ ਰਸ ਵਿੱਚ ਆ, ਕਹਿੰਦੇ ਜੇ ਤੇਰੇ ਕੋਲੋਂ ਨਹੀਂ ਜਰੀ ਜਾਂਦੀ ਨਾ ਕਰਾਮਾਤ, ਤੂੰ ਏਦਾਂ ਕਰਨਾ ਹੀ ਹੈ ਸਾਡੇ ਹੁੰਦੇ ਆ ਸਾਡੇ ਬੈਠੇ ਆ, ਤੇ ਫਿਰ ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਰਹਿੰਦੀਆਂ।
ਮੇ ਨਾ ਸਕੇ ਸਮਝ ਲਿਓ ਹੇਰ,
ਇਹ ਗੱਲ ਸਮਝ ਲੈ ਚੰਗੀ ਤਰ੍ਹਾਂ, ਇੱਕ ਮਿਆਨ ਚ ਦੋ ਤਲਵਾਰਾਂ ਨਹੀਂ ਸਮਾ ਸਕਦੀਆਂ।
ਜੇ ਤੁਮ ਰਹੋ ਤਾਂ ਹਮ ਤਜ ਪ੍ਰਾਣਾ,
ਜੇ ਤੂੰ ਰਹੇਗਾ ਤਾਂ ਫਿਰ ਅਸੀਂ ਪ੍ਰਾਣ ਤਿਆਗ ਕੇ ਸੱਚਖੰਡ ਚੱਲੇ। ਪਾਤਸ਼ਾਹ ਕਹਿੰਦੇ ਜੇ ਤੂੰ ਰਹੇਗਾ ਤਾਂ ਫਿਰ ਅਸੀਂ ਪ੍ਰਾਣ ਤਿਆਗ ਕੇ ਜਾਵਾਂਗੇ।
ਹਮ ਜੇ ਰਹੇ ਤੁਮ ਕਰੋ ਪਿਆਨਾ,
ਤੇ ਜੇ ਅਸੀਂ ਰਹਾਂਗੇ ਤੇ ਫਿਰ ਤੈਨੂੰ ਜਾਣਾ ਪਵੇਗਾ। ਹੁਣ ਇੱਕ ਨੂੰ ਤਾਂ ਜਾਣਾ ਪੈਣਾ, ਹੁਣ ਦੋਵੇਂ ਇੱਕ ਮਿਆਨ ਚ ਨਹੀਂ ਤਲਵਾਰਾਂ ਦੋਵੇਂ ਰਹਿ ਸਕਦੀਆਂ। ਪਾਤਸ਼ਾਹ ਕਹਿੰਦੇ ਜੇ ਤੂੰ ਰਹਿਣਾ ਤੇ ਫਿਰ ਅਸੀਂ ਪ੍ਰਾਣ ਤਿਆਗ ਕੇ ਜਾਵਾਂਗੇ, ਤੇ ਜੇ ਤੂੰ ਸਾਨੂੰ ਰੱਖਣਾ ਚਾਹੁੰਦਾ ਤੇ ਫਿਰ ਤੈਨੂੰ ਜਾਣਾ ਪਵੇਗਾ। ਹਾਂਜੀ,
ਇਸ ਵਿਦ ਕਰੇ ਬਿਨਾ ਨਹਿ ਬਣੇ,
ਇਸ ਪ੍ਰਕਾਰ ਕੀਤੇ ਬਿਨਾ ਹੁਣ ਗੱਲ ਨਹੀਂ ਬਣਦੀ। ਹੁਣ ਇੱਕ ਨੂੰ ਤਾਂ ਪ੍ਰਾਣ ਤਿਆਗਣੇ ਹੀ ਪੈਣੇ ਆ, ਉਹ ਗਊ ਦੀ ਜਗ੍ਹਾ ਤੇ ਇੱਕ ਨੂੰ ਤਾਂ ਹੁਣ ਪ੍ਰਾਣ ਤਿਆਗਣੇ ਹੀ ਪੈਣੇ ਨੇ, ਚਾਹੇ ਤੂੰ ਤਿਆਗ ਚਾਹੇ ਅਸੀਂ ਤਿਆਗੀਏ।
ਇੱਕ ਰਾਖੇ ਇੱਕ ਤਿਆਗੇ ਤਨੇ,
ਇੱਕ ਰੱਖੇਗਾ ਹੁਣ ਸਰੀਰ, ਹੁਣ ਦੋਵੇਂ ਨਹੀਂ ਰਹਿ ਸਕਦੇ ਪਾਤਸ਼ਾਹ। ਕਿਉਂਕਿ ਗੁਰਦੇਵ ਇੱਥੇ ਜਿਹੜਾ ਨਿਯਮ ਸੀ ਕੁਦਰਤ ਦਾ ਉਹ ਭੰਗ ਹੋਇਆ ਸੀ, ਉਹਦੇ ਬਾਬਤ ਪਾਤਸ਼ਾਹ ਸੁਚੇਤ ਕਰ ਰਿਹਾ, ਸਾਵਧਾਨ ਕਰ ਰਿਹਾ। ਹਾਂ, ਕਿਤੇ ਕੋਈ ਸੁਭਾਵਿਕ ਘਟਨਾ ਗੁਰੂ ਘਰ ਵਿੱਚ, ਪਾਤਸ਼ਾਹ ਇਹ ਖੇਡ ਗੁਰੂ ਸਾਹਿਬ ਕਰ ਦੇਣ ਉਹਨਾਂ ਦੇ ਵੱਸ ਹੈ, ਉਹ ਸੁਤੰਤਰ ਹਸਤੀ ਦੇ ਮਾਲਕ ਨੇ। ਅੱਗੇ ਸਤਵੇਂ ਪਾਤਸ਼ਾਹ ਦਾ ਇਤਿਹਾਸ ਵੀ ਆਉਣਾ, ਉਹਨਾਂ ਵੇਲੇ ਵੀ ਇੱਕ ਐਸੀ ਘਟਨਾ ਘਟੀ ਸੀ। ਗੁਰੂ ਅਮਰਦਾਸ ਸਾਹਿਬ ਦੇ ਸਮੇਂ ਵੀ ਇੱਕ ਤਈਏ ਤਾਪ ਨਾਲ ਸ਼ਾਂਤ ਹੋਇਆ ਬਾਲਕ ਮਹਾਰਾਜ, ਗੁਰੂਦੇਵ ਕਰਨ ਉਹ ਸੁਤੰਤਰ ਨੇ ਮਾਲਕ ਨੇ, ਪਰ ਸਿੱਖ ਨੂੰ ਇਹ ਕਰਨ ਦਾ ਹੱਕ ਨਹੀਂ ਹੈ। ਗੁਰੂ ਸੁਤੰਤਰ ਹਸਤੀ ਹੈ, ਗੁਰੂ ਨੂੰ ਅਸੀਂ ਆਪਣੇ ਵਰਗਾ ਨਹੀਂ ਜਾਣ ਸਕਦੇ ਕਿ ਅਸੀਂ ਗੁਰਦੇਵ ਨੂੰ ਆਪਣੇ ਵਰਗਾ ਕਹੀਏ ਵੀ ਸਾਡੇ ਵਰਗੇ ਉਹ ਆਮ ਹੀ ਸਨ। ਨਹੀਂ ਭਾਈ, ਉਹ ਸੁਤੰਤਰ ਹਸਤੀ ਨੇ, ਮਾਲਕ ਨੇ, ਉਹ ਸਿਰ ਲੈ ਕੇ ਸਿਰ ਜੋੜਨ ਦੀ ਤਾਕਤ ਰੱਖਦੇ ਹੈ, ਜੀਵਨ ਦਾਨ ਦੇਣ ਦੀ ਸਮਰੱਥਾ ਰੱਖਦੇ ਹੈ, ਮਾਲਕ ਨੇ, ਸਵਾਮੀ ਨੇ, ਸਤਿਗੁਰੂ ਮੇਰਾ ਮਾਰਜ ਵਾਲੇ। ਪਰ ਸਿੱਖ ਦਾ ਇਹ ਕਰਮ ਨਹੀਂ ਨਾ ਹੈ ਕਿ ਸਿੱਖ ਨੂੰ ਕਰਾਮਾਤ ਮਿਲ ਗਈ ਤੇ ਹੁਣ ਮਰਿਆਂ ਨੂੰ ਜਿਉਂਦਾ ਕਰਦਾ ਫਿਰੇ। ਪਾਤਸ਼ਾਹ ਕਹਿੰਦੇ ਨਹੀਂ ਬਾਬਾ ਗੁਰਦਿੱਤਾ ਜੀ, ਹੁਣ ਦੋਨਾਂ ਵਿੱਚੋਂ ਇੱਕ ਹੀ ਰਹੇਗਾ, ਜਾਂ ਤੁਸੀਂ ਜਾਂ ਅਸੀਂ।
ਸ੍ਰੀ ਗੁਰਦਿੱਤੇ ਦ੍ਵੈ ਕਰ ਬੰਦ,
ਅੱਗੋਂ ਵੇਖੋ ਆਗਿਆਕਾਰੀ ਸਪੁੱਤਰ, ਧੰਨ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣੇ ਦੋਵੇਂ ਹੱਥ ਜੋੜੇ।
ਹੁਤੋ ਨਾ ਹਰਖ ਨਾ ਸ਼ੋਕ ਬਿਲੰਦ,
ਅਵਸਥਾ ਕੀ ਸੀ, ਨਾ ਮਨ ਚ ਹਰਖ ਹੈ ਨਾ ਸੋਗ ਹੈ। ਜਿਹੜੀ ਅਵਸਥਾ ਧੰਨ ਬਾਬਾ ਸ੍ਰੀ ਚੰਦਰ ਜੀ ਮਹਾਰਾਜ ਜੀ ਦੀ ਸੀ ਨਾ, ਗੁਰੂ ਨਾਨਕ ਸਾਹਿਬ ਦੇ ਵੱਡੇ ਸਾਹਿਬਜ਼ਾਦ, ਜਦੋਂ ਬਾਬਾ ਜੀ ਦੇ ਸੀਸ ਤੇ ਉਹਨਾਂ ਨੇ ਆਪਣੀ ਕੁਲਹ ਰੱਖੀ ਸੀ, ਸੇਲੀ ਦਿੱਤੀ ਸੀ, ਬਾਬਾ ਸ੍ਰੀ ਚੰਦਰ ਮਹਾਰਾਜ ਜੀ ਦੀ ਵੀ ਅਵਸਥਾ ਇਨ ਬਿਨ ਓਦਾਂ ਦੀ ਹੋ ਗਈ ਸੀ ਜਿਵੇਂ ਬਾਬਾ ਸ੍ਰੀ ਚੰਦਰ ਜੀ ਦੀ ਸੀ, ਓਦਾਂ ਦੀ ਅਵਸਥਾ ਬਾਬਾ ਗੁਰਦਿੱਤਾ ਜੀ ਦੀ ਹੋ ਗਈ ਸੀ। ਅਰਕ ਸੋਗ ਤੋਂ ਰਹਿਤ, ਉਦਾਸੀਨ ਸੰਪਰਦਾਇ ਦੇ ਦੂਸਰੇ ਮੁਖੀ ਸਨ ਬਾਬਾ ਗੁਰਦਿੱਤਾ ਸਾਹਿਬ ਜੀ। ਹਰਖ ਸੋਗ ਤੋਂ ਰਹਿਤ ਅਵਸਥਾ ਹੈ।
ਇੱਕ ਰਸ ਬ੍ਰਿਤੀ ਜਿਨੋ ਕੀ ਆਹੇ,
ਇੱਕ ਰਸ ਸਮਾਨ ਬ੍ਰਿਤੀ ਹੈ ਬਾਬਾ ਗੁਰਦਿੱਤਾ ਜੀ ਦੀ।
ਬ੍ਰਹਮ ਗਿਆਨ ਦ੍ਰਿੜਤਾ ਚਿਤ ਰਹੇ,
ਬ੍ਰਹਮ ਗਿਆਨ ਦੀ ਦ੍ਰਿੜਤਾ ਹੈ ਹਿਰਦੇ ਵਿੱਚ।
ਸ੍ਰੀ ਸਤਿਗੁਰੂ ਪਿਤਾ ਸਮਰੱਥ,
ਜਾਣਦੇ ਨੇ ਕਿ ਸ੍ਰੀ ਸਤਿਗੁਰੂ ਪਿਤਾ ਜੀ ਸਮਰੱਥ ਦੇਵ ਹਨ।
ਪੰਜਨ ਕੜਨ ਸਕਲ ਜਿਨ ਹੱਥ,
ਪੰਨਣਾ ਬਣਾਉਣਾ ਸਭ ਕੁਝ ਇਹਨਾਂ ਦੇ ਹੱਥ ਵਿੱਚ ਹੈ, ਇਹ ਭੰਨ ਸਕਦੇ ਨੇ, ਬਣਾ ਸਕਦੇ ਨੇ, ਸਭ ਕੁਝ ਇਹਨਾਂ ਦੇ ਹੱਥ ਹੈ।
ਬਚਨ ਅਮੋਰ ਜਿਨੋ ਕੇ ਸਦਾ,
ਇਹਨਾਂ ਦੇ ਬਚਨ ਅਮੋੜ ਹਨ, ਜੋ ਕਹਿ ਦਿੱਤੇ ਨੇ ਉਹ ਸੰਪੂਰਨ ਹਨ।
ਬ੍ਰਹਮ ਅਸਤਰ ਜਿਮ ਮਿਟੇ ਨਾ ਕਦਾ,
ਕਹਿੰਦੇ ਜਿਵੇਂ ਬ੍ਰਹਮ ਅਸਤਰ ਚੱਲਦੇ ਨਾ ਉਹ ਫਿਰ ਮਿਟਦਾ ਨਹੀਂ ਹੈ, ਜਿਹਦੇ ਲਈ ਚਲਾਏ ਉਹਨੂੰ ਖਤਮ ਕਰ ਦਿੰਦੇ। ਬ੍ਰਹਮ ਅਸਤਰ ਤਾਂ ਭਾਵੇਂ ਕਿਤੇ ਨਿਸ਼ਫਲ ਚਲਾ ਜਾਏ, ਪਰ ਜਿਹੜਾ ਬਚਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਕਰ ਦਿੱਤਾ ਉਹ ਨਹੀਂ ਨਿਸ਼ਫਲ ਜਾ ਸਕਦਾ, ਉਹ ਅਟਲ ਹੈ, ਉਹ ਹੋ ਕੇ ਹੀ ਰਹੇਗਾ।
ਬਿਨ ਸੰਸੈ ਮਾਨਿਓ ਹੀ ਬਣੇ,
ਬਿਨਾ ਸੰਸੇ ਤੋਂ ਬਿਨਾ ਸੰਦੇਹ ਤੋਂ ਇਹ ਗੱਲ ਮੰਨਣੀ ਬਣ ਆਉਂਦੀ ਹੈ ਜੋ ਗੁਰਦੇਵ ਨੇ ਕਹਿ ਦਿੱਤੀ ਹੈ, ਜੋ ਸਤਿਗੁਰਾਂ ਨੇ ਬਚਨ ਕੀਤਾ ਹੈ।
ਇਸ ਮੈਂ ਪਲੋ ਆਪ ਨੋ ਜਾਣੇ,
ਇਹਦੇ ਚ ਮੇਰਾ ਪਲਾ, ਜੇ ਪਿਤਾ ਜੀ ਗੁਰਦੇਵ ਜੀ ਇਹ ਬਚਨ ਕਰ ਰਹੇ ਨੇ ਕਿ ਹੁਣ ਇੱਕ ਨੂੰ ਪ੍ਰਾਣ ਤਿਆਗਣੇ ਪੈਣੇ ਤੇ ਫਿਰ ਉਹ ਇੱਕ ਮੈਂ ਹੋਵਾਂਗਾ, ਮੇਰੇ ਗੁਰਦੇਵ ਨਹੀਂ, ਜਿਸ ਨੇ ਪ੍ਰਾਣ ਤਿਆਗਣੇ ਨੇ ਫਿਰ ਉਹ ਇੱਕ ਮੈਂ ਹੀ ਹੋਵਾਂਗਾ, ਤੇ ਗੁਰੂ ਆਗਿਆ ਮੰਨ ਕੇ ਪਿਤਾ ਗੁਰਦੇਵ ਦੇ ਬਚਨ ਮੰਨ ਕੇ ਜੇ ਮੈਂ ਆਪਣਾ ਤਨ ਤਿਆਗਾਂਗਾ ਮੇਰਾ ਜੀਵਨ ਸਫਲ ਹੋ ਜਾਏਗਾ, ਗੁਰੂ ਹੁਕਮ ਦੀ ਪਾਲਣਾ ਕਰਕੇ। ਮਰਨਾ ਤਾਂ ਹੈ ਅੱਜ ਨਹੀਂ ਤਾਂ ਕੱਲ, ਕਿੰਨਾ ਕੁ ਚਿਰ ਹੈ ਜੀਵਨ, ਪਰ ਗੁਰੂ ਬਚਨਾਂ ਨੂੰ ਮੰਨ ਕੇ ਮਰ ਜਾਣਾ, ਮੁੱਕ ਜਾਣਾ, ਆਪਣਾ ਆਪ ਤਿਆਗ ਦੇਣਾ, ਇਹਦੇ ਵਰਗੀ ਖੇਡ ਦੁਬਾਰਾ ਨਹੀਂ ਮਿਲਣੀ।
ਇਮ ਵਿਚਾਰ ਕਰ ਠਾਨੀ ਨਮੋ,
ਏਦਾਂ ਦੇ ਵਿਚਾਰ ਕਰਕੇ ਮਨ ਚ, ਬਾਬਾ ਗੁਰਦਿੱਤਾ ਜੀ ਨੇ ਅੱਗੋਂ ਕੋਈ ਸਪਸ਼ਟੀਕਰਨ ਨਹੀਂ ਦਿੱਤਾ, ਇਹ ਹੈ ਪਿਤਾ ਤੇ ਪੁੱਤਰ ਦਾ ਧਰਮ ਕੀ ਹੁੰਦਾ, ਪੁੱਤਰ ਦਾ ਪਿਤਾ ਪ੍ਰਤੀ, ਪਿਤਾ ਨੇ ਜੋ ਕਹਿ ਦਿੱਤਾ ਪੁੱਤਰ ਅੱਗੋਂ ਨਾ ਸਪਸ਼ਟੀਕਰਨ ਨਹੀਂ। ਮਹਾਰਾਜ ਉੱਥੇ ਗੱਲ ਏਦਾਂ ਸੀ ਜੀ, ਗੁਰੂ ਘਰ ਦਾ ਅਪਮਾਨ ਹੋਣਾ ਸੀ ਜੀ, ਹਾਲਾਂਕਿ ਗੱਲਾਂ ਇਹ ਸਾਰੀਆਂ ਹੁਣ ਹਿਰਦੇ ਚ ਆਈਆਂ ਸੀ, ਪਰ ਨਹੀਂ, ਪਿਤਾ ਨੇ ਜੋ ਕਹਿ ਦਿੱਤਾ, ਫਿਰ ਕੱਲੇ ਪਿਤਾ ਨਹੀਂ ਹਨ ਉਹ, ਗੁਰੂ ਵੀ ਨੇ, ਪਿਤਾ ਗੁਰਦੇਵ ਨੇ, ਕਿਸੇ ਤਰ੍ਹਾਂ ਦਾ ਕੋਈ ਅੱਗੋਂ ਸਪਸ਼ਟੀਕਰਨ ਨਹੀਂ ਕਿ ਨਹੀਂ ਮਹਾਰਾਜ ਆਪਾਂ ਏਦਾਂ ਨਹੀਂ ਕਰਨਾ ਜੀ। ਪਿਤਾ ਨੇ ਕਿਹਾ ਤਨ ਤਿਆਗਣਾ ਪੈਣਾ, ਚਾਹੇ ਤੂੰ ਤਿਆਗ ਚਾਹੇ ਅਸੀਂ ਤਿਆਗੀਏ, ਤੇ ਫਿਰ ਪਿਤਾ ਜੀ ਕਿਉਂ ਤਿਆਗਣ, ਮੈਂ ਤਿਆਗਾਂ। ਸੀਸ ਚੁਕਾਇਆ ਗੁਰਦੇਵ ਦੇ ਚਰਨਾਂ ਤੇ ਬੜੇ ਹੀ ਅਦਬ ਨਾਲ, ਇੰਨਾ ਪ੍ਰੇਮ ਅੱਜ ਹਿਰਦੇ ਵਿੱਚ ਉਛਲਿਆ ਬਾਬਾ ਗੁਰਦਿੱਤਾ ਜੀ ਦੇ ਕਿ ਹੁਣ ਕੁਝ ਸਮੇਂ ਬਾਅਦ ਮਨ ਕਰਦਾ ਹੈ ਕਿ ਇਸ ਤਨ ਨੂੰ ਤਿਆਗ ਕੇ ਇਹਨਾਂ ਦੇ ਚਰਨਾਂ ਵਿੱਚ ਹੀ ਇੱਕ ਵਿਕ ਹੋ ਜਾਵਾਂ, ਅਭੇਦ ਹੋ ਜਾਵਾਂ। ਪਿਤਾ ਦੇ ਰੋਸ ਦਾ ਮਨ ਚ ਰੰਜ ਨਹੀਂ ਕੀਤਾ, ਜੇ ਗੁਰ ਝਿੜਕੇ ਤਾਂ ਮਿੱਠਾ ਲੱਗ ਹੈ, ਜੇ ਗੁਰੂ ਝਿੜਕ ਰਿਹਾ ਤਾਂ ਉਹ ਵੀ ਮਿੱਠਾ ਲੱਗ ਰਿਹਾ, ਮੇਰੇ ਭਲੇ ਵਾਸਤੇ ਵੀ ਝਿੜਕਦੇ ਆ, ਇਹਦੇ ਚ ਮੇਰਾ ਭਲਾ ਹੈ, ਮੇਰੀ ਕਲਿਆਣ ਹੈ। ਖਾਲਸਾ ਜੀ ਇਤਿਹਾਸ ਕੇਵਲ ਕਥਾ ਨਹੀਂ ਹੈ, ਇਹ ਸਾਡੀ ਜੀਵਨ ਜਾਚ ਹੈ। ਇਹ ਕਥਾ ਆਪਾਂ ਜੋ ਸੁਣ ਰਹੇ ਹਾਂ ਨਾ, ਇਹ ਇਕੱਲਾ ਕੰਨਾਂ ਦਾ ਰਸ ਨਹੀਂ ਹੈ, ਇਹ ਸਾਡੀ ਜੀਵਨ ਜਾਚ ਹੈ। ਗੁਰੂ ਕਿਰਪਾ ਕਰੇ ਸਾਡੀ ਇਹੋ ਜਿਹੀ ਜੀਵਨ ਜਾਚ ਬਣ ਜਾਏ, ਸਾਡਾ ਗਾਵਿਆ ਸੁਣਿਆ ਸਤਿਗੁਰੂ ਜੀ ਥਾਂ ਪਾ ਲੈਣ, ਉਹ ਤਾਂ ਹੀ ਥਾਂ ਪਊਗਾ ਜੇ ਏਦਾਂ ਦੀ ਸਾਡੀ ਜੀਵਨ ਜਾਚ ਬਣ ਜਾਏ। ਇਤਿਹਾਸ ਸਾਡੀ ਜੀਵਨ ਜਾਚ ਹੈ, ਬਿਨਾਂ ਗੁਰ ਇਤਿਹਾਸ ਤੋਂ ਜੀਵਨ ਜਾਚ ਦਾ ਪਤਾ ਹੀ ਨਹੀਂ ਲੱਗਣਾ। ਤੂੰ ਬਾਬਾ ਜੀ ਨੇ ਗੁਰਦੇਵ ਦੇ ਚਰਨਾਂ ਤੇ ਬੜੇ ਹੀ ਅਦਬ ਨਾਲ ਮੱਥਾ ਟੇਕਿਆ,
ਤੀਨ ਪ੍ਰਕਰਮਾ ਦੇ ਤੈ ਮਮੋ,
ਮੱਥਾ ਟੇਕ ਕੇ ਤਿੰਨ ਪ੍ਰਕਰਮਾ ਕੀਤੀਆਂ ਗੁਰਦੇਵ ਦੀਆਂ, ਇੱਕ ਪ੍ਰਕਰਮਾ ਕਰਕੇ ਨਮਸਕਾਰ, ਫਿਰ ਦੂਸਰੀ ਪ੍ਰਕਰਮਾ ਕਰਕੇ ਫਿਰ ਮੱਥਾ ਟੇਕਿਆ, ਤੀਸਰੀ ਪ੍ਰਕਰਮਾ ਕਰਕੇ ਫਿਰ ਮੱਥਾ ਟੇਕਿਆ, ਮਨ ਬਚ ਕਰਮ ਕਰਕੇ ਮੇਰੇ ਸਤਿਗੁਰੂ ਮੈਂ ਤੇਰਾ। ਪ੍ਰਕਰਮਾ ਦਾ ਮਤਲਬ ਹੀ ਹੈ ਨਮਸਕਾਰ ਕਰ, ਤਿੰਨ ਪ੍ਰਕਰਮਾ ਦਾ ਮਤਲਬ ਗੁਰਦੇਵ ਮਨ ਕਰਕੇ ਬਚਨ ਕਰਕੇ ਕਰਮ ਕਰਕੇ ਮੈਂ ਤੇਰਾ। ਹਾਂਜੀ,
ਧਰੇ ਮੌਨ ਕੋ ਕੀ ਨਸ ਪਿਆਨ,
ਚੁੱਪੀ ਬੋਲੇ ਨਹੀਂ, ਕੋਈ ਬਚਨ ਨਹੀਂ ਕੀਤਾ, ਹੱਥ ਚ ਛੜੀ ਉਹ ਹੀ ਨਿੰਮ ਵਾਲੀ ਜਿਹਦੇ ਨਾਲ ਗਾਂ ਜਿਉਂਦੀ ਕੀਤੀ ਸੀ ਉਹ ਹੱਥ ਚ ਫੜੀ ਹੈ, ਚੁੱਪੀ ਨਮਸਕਾਰ ਕੀਤੀ ਔਰ ਪਿਤਾ ਜੀ ਕੋਲੋਂ ਵਿਦਾ ਹੋ ਗਏ।
ਛੜੀ ਤਰੀ ਕਰ ਖਰੀ ਮਹਾਨ,
ਉਹ ਛੜੀ ਨਿੰਮ ਦੀ ਹੱਥ ਵਿੱਚ ਫੜੀ ਹੋਈ ਹੈ,
ਕੈਸੋ ਮਿਲੇ ਨਾ ਬੋਲਨ ਕੀਨ,
ਕਿਸੇ ਨਾਲ ਨਹੀਂ ਮਿਲੇ, ਨਾ ਕਿਸੇ ਨਾਲ ਕੋਈ ਬਚਨ ਬੋਲਿਆ,
ਚਲਨ ਪਰਲੋਕ ਵਿਖੇ ਚਿੱਤ ਦੀਨ।
ਮਨ ਚ ਇਹ ਠਾਣ ਲਿਆ ਵੀ ਹੁਣ ਸੱਚਖੰਡ ਦੀ ਚਾਲੇ ਨੇ, ਬਸ ਉਧਰ ਦਾ ਧਿਆਨ ਹੈ ਵੀ ਹੁਣ ਪਰਲੋਕ ਨੂੰ ਜਾਣਾ।
ਜੋ ਮਗ ਮਿਲੇ ਚਲੇ ਜੈ ਸਮੋ,
ਤੁਰੇ ਜਾਂਦਿਆਂ ਰਸਤੇ ਚ ਜਿਹੜਾ ਕੋਈ ਬਾਬਾ ਜੀ ਨੂੰ ਮਿਲਦਾ,
ਹੱਥ ਜੋੜ ਨਰ ਠਾਨਤ ਨਮੋ,
ਸਭ ਹੱਥ ਜੋੜ ਕੇ ਨਮਸਕਾਰ ਕਰਦੇ ਹਨ।
ਕਿਸ ਕੀ ਦਿਸ਼ ਨਾ ਬਿਲੋਚਨ ਲਾਏ,
ਬਾਬਾ ਜੀ ਕਿਸੇ ਵੱਲ ਨੀ ਵੇਖਦੇ, ਸਿਰ ਨੀਵਾਂ ਹੀ ਹੈ। ਸੱਜੇ ਖੱਬੇ ਜਿਹੜਾ ਕੋਈ ਮਿਲਦਾ ਹੱਥ ਜੋੜਦਾ, ਬਾਬਾ ਜੀ ਕਿਸੇ ਨੂੰ ਨੀ ਵੇਖਦੇ, ਨਾ ਹੀ ਕਿਸੇ ਨੂੰ ਜਵਾਬ ਦਿੰਦੇ ਨੇ।
ਜਾਏ ਇੱਕ ਰਸ ਸਹਿਜ ਸੁਭਾਏ,
ਇੱਕ ਰਸ ਸਹਿਜ ਸੁਭਾਏ ਜਾ ਰਹੇ ਨੇ।
ਦੇਖ ਦੇਖ ਬਿਸਮੈ ਸਭ ਕੋਈ,
ਸਭ ਵੇਖ ਵੇਖ ਕੇ ਹੈਰਾਨ ਹੋ ਰਹੇ ਹਨ।
ਬ੍ਰਿਤ ਉਦਾਸ ਸਭ ਹਿੰਤੇ ਹੋਈ,
ਸਭ ਤਰਫੋਂ ਬਾਬਾ ਜੀ ਨੇ ਆਪਣੀ ਬਿਰਤੀ ਉਦਾਸ ਕਰ ਲਈ ਹੈ। ਹੀ ਉਦਾਸੀਆਂ ਦੇ ਸੰਪਰਦਾਇ ਦੇ ਮਹਾਂਪੁਰਖ ਨੇ, ਮੁਖੀ ਨੇ ਵਾਕਈ ਉਦਾਸੀਨਤਾ ਦੀ ਬਿਰਤਾ ਬਿਰਤੀ ਹਿਰਦੇ ਚ ਵਸਾ ਲਈ।
ਕੀਰਤਪੁਰ ਤੇ ਵਹਿਰ ਪਿਆਨੇ,
ਕੀਰਤਪੁਰ ਸਾਹਿਬ ਤੋਂ ਬਾਹਰ ਨੂੰ ਚੱਲ ਪਏ।
ਅਲਪ ਸੈਲ ਪਰ ਚੜਬੋ ਠਾਨੇ,
ਇੱਕ ਛੋਟਾ ਪਹਾੜ ਹੈ ਲਾਗੇ ਉਧਰ ਜਾ ਚੜੇ।
ਜਾਏ ਇਕਾਕੀ ਦਾਸ ਨ ਸੰਗ,
ਕੋਈ ਸੇਵਾਦਾਰ ਨੀ ਨਾਲ, ਇਕੱਲੇ ਹੀ ਗਏ ਹਨ।
ਸਨੇ ਸਨੇ ਚੱਲ ਚੜੇ ਉਤੰਗ,
ਸਹਿਜੇ ਸਹਿਜੇ ਉਸ ਪਹਾੜ ਦੇ ਉੱਤੇ ਜਾ ਚੜੇ।
ਬੁੱਢਨ ਸ਼ਾਹ ਸਥਾਨ ਨਿਹਾਰਾ,
ਇਹਦੇ ਨਾਲ ਬਿਲਕੁਲ ਹੀ ਦੂਜੇ ਪਹਾੜ ਤੇ ਪੀਰ ਬੁੱਢਨ ਸ਼ਾਹ ਜੀ ਦਾ ਸਥਾਨ। ਉਹਨਾਂ ਨਾਲ ਵੀ ਬਚਨ ਕੀਤਾ ਸੀ, ਉਹਨਾਂ ਕਿਹਾ ਸੀ ਬਾਬਾ ਜੀ ਜਦੋਂ ਤਨ ਤਿਆਗਿਓ ਇੱਥੇ ਮੇਰੇ ਨੇੜੇ ਹੀ ਆ ਜਾਇਓ। ਤੂੰ ਬਾਬਾ ਜੀ ਉਸੇ ਪਾਸੇ ਜਿੱਥੇ ਲਾਗੇ ਪੀਰ ਬੁੱਢਣ ਸ਼ਾਹ ਦਾ ਸਥਾਨ ਹੈ,
ਇਸ ਤੇ ਕੁਛ ਅੰਤਰਾ ਤਾਰਾ,
ਉਹਦੇ ਤੋਂ ਥੋੜਾ ਜਿਹਾ ਫਰਕ ਪਾ ਕੇ।
ਛਰੀ ਤਰਾ ਪਰ ਧਰੀ ਗਡਾਈ,
ਉਹ ਜਿਹੜੀ ਛੜੀ ਸੀ ਨਿੰਮ ਦੀ ਨਾ, ਉਹ ਜ਼ਮੀਨ ਤੇ ਪਿਛਲੇ ਪਾਸੇ ਆਪਣੇ ਸਰਾਣੇ ਵਾਲੇ ਪਾਸੇ ਉਹ ਗੱਡ ਦਿੱਤੀ।
ਅਵਲੋਕਤ ਪੇ ਸੁੰਦਰ ਥਾਈ,
ਦੇਖਿਆ ਵੀ ਜਗ੍ਹਾ ਬੜੀ ਸੁੰਦਰ ਰਮਣੀਕ ਹੈ।
ਉਰ ਕੁਟੰਬ ਕੋ ਰਾਗ ਨਠਾਨਾ,
ਮਨ ਚ ਪਰਿਵਾਰ ਦਾ ਕੋਈ ਮੋਹ ਨਹੀਂ ਆਇਆ।
ਨੋਕਾ ਮੇਲ ਸਕਲ ਜਗ ਜਾਨਾ,
ਇਹ ਜਾਣਿਆ ਵੀ ਇਹ ਤਾਂ ਇੱਕ ਕਿਸ਼ਤੀ ਦੇ ਮੇਲ ਵਾਂਗੂ ਨੇ, ਇੱਕ ਕਿਸ਼ਤੀ ਚ ਬੈਠੇ ਆ, ਜਦੋਂ ਆਪੋ ਆਪਣੀ ਵਾਰੀ ਆਈ ਸਭ ਨੇ ਉਤਰ ਕੇ ਚਲੇ ਜਾਣਾ।
ਅਤ ਸਪੁੱਤਰ ਜੋ ਹੈ ਹਰ ਰਾਏ,
ਪੁੱਤਰਾਂ ਵਿੱਚੋਂ ਅਤ ਦੇ ਪਿਆਰੇ ਪੁੱਤਰ ਗੁਰੂ ਹਰ ਰਾਏ ਸਾਹਿਬ ਨੇ, ਉਹਨਾਂ ਦਾ ਵੀ ਖਿਆਲ ਨੀ ਵੀ ਉਹਨਾਂ ਨੂੰ ਵੀ ਮੇਲਾਵਾਂ ਆਉਂਦਿਆਂ, ਉਹਨਾਂ ਦੀ ਵੀ ਮਮਤਾ ਨਹੀਂ ਆਈ।
ਮਿਲਨ ਹੇਤ ਨੇ ਕੁਛ ਮਨ ਲਿਆਏ,
ਮਨ ਚ ਕੋਈ ਖਿਆਲ ਨਹੀਂ ਲਿਆਂਦਾ।
ਸੁਤ ਸਮ ਅਪਰ ਪ੍ਰੇਮ ਕਿਸ ਮਾਓ,
ਕਹਿੰਦੇ ਪੁੱਤਰ ਵਰਗਾ ਪ੍ਰੇਮ ਹੁੰਦਾ ਕਿਸੇ ਨਾਲ, ਉਹ ਵੀ ਫਿਰ ਗੁਰੂ ਹਰ ਰਾਏ ਸਾਹਿਬ ਪੁੱਤਰ ਹੋਣ। ਕਹਿੰਦੇ ਉਹਨਾਂ ਦੀ ਵੀ ਮਮਤਾ ਉਸ ਵੇਲੇ ਨਹੀਂ ਆਈ ਮਨ ਚ।
ਜਿਸ ਕੋ ਸਿਮਰ ਮਿਲੇ ਕਰ ਪਾਓ,
ਜਿਨ੍ਹਾਂ ਨੂੰ ਸਿਮਰ ਕੇ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਹਨ।
ਆਸਤਰਨ ਕੋ ਆਪਣੇ ਹੱਥ,
ਬਾਬਾ ਜੀ ਦੇ ਪਾਸ ਨਾ ਦੋ ਚਾਦਰੇ ਸਨ, ਇੱਕ ਚਾਦਰਾ ਥੱਲੇ ਜ਼ਮੀਨ ਤੇ ਵਿਛਾਇਆ।
ਸੁੰਦਰ ਕਰਿਓ ਕੁਸ਼ਾ ਕੇ ਸਾ,
ਉਹਨੂੰ ਬੜਾ ਸੋਹਣਾ ਜਿਹਾ ਤਰੀਕੇ ਨਾਲ ਥੱਲੇ ਜ਼ਮੀਨ ਤੇ ਵਿਛਾ ਕੇ ਆਸਣ ਲਾਇਆ।
ਤਬ ਤਨ ਪਰ ਤੇ ਬਸਤਰ ਉਤਾਰਾ,
ਇੱਕ ਚਾਦਰਾ ਬਾਬਾ ਜੀ ਦੇ ਮੋਢੇ ਤੇ ਦੂਸਰਾ ਸੀ ਉਹ ਆਪਣੇ ਤਨ ਤੋਂ ਉਤਾਰਿਆ।
ਕਰ ਦੋਹਰ ਸੇਜਾ ਤ੍ਰਿਣ ਡਾਰਾ,
ਦੋਹਰਾ ਕਰਕੇ ਸੇਜਾ ਤੇ ਪਾ ਲਿਆ।
ਬ੍ਰਿਤੇ ਸੰਕੋਚ ਬੈਠ ਤਬ ਗਏ,
ਉਹਦੇ ਤੇ ਬੈਠ ਗਏ, ਆਪਣੀਆਂ ਬਿਰਤੀਆਂ ਸੰਕੋਚ ਕੇ ਨਾ ਚੌਂਕੜਾ ਲਾ ਕੇ ਬੈਠ ਗਏ।
ਨਿਜ ਸਰੂਪ ਮੈਂ ਥਿਰਤਾ ਲਏ,
ਨਿਜ ਆਤਮ ਸਰੂਪ ਚ ਆਪਣੀ ਥਿਰਤਾ ਕਰ। ਇਹ ਹੁੰਦਾ ਮਹਾਂਪੁਰਖਾਂ ਦੇ ਤਨ ਤਿਆਗਣ ਦੀ ਖੇਡ, ਏਦਾਂ ਹੁੰਦੀ ਹੈ। ਤਨ ਤਿਆਗਣ ਤੋਂ ਪਹਿਲਾਂ ਚਾਰੇ ਤਰਫਾਂ ਤੋਂ ਬਿਰਤੀ ਨੂੰ ਸੰਕੋਚ ਕੇ, ਜਿਵੇਂ ਕੱਛੂ ਕੁੰਮਾ ਨੀ ਆਪਣੇ ਹੱਥ ਪੈਰ ਸਭ ਵਿੱਚੇ ਖੋਪੜ ਚ ਕਰ ਲੈਂਦਾ, ਏਦਾਂ ਸਭ ਤਰਫਾਂ ਤੋਂ ਬਿਰਤੀ ਸੰਕੋਚ ਕੇ ਆਤਮ ਸਰੂਪ ਵਿੱਚ ਜੋੜ ਲਈ।
ਮੂੰਦ ਬਿਲੋਚਨ ਪੋਡੇ ਫੇਰ,
ਨੇਤਰ ਮੁੰਦ ਕੇ ਕੁਝ ਸਮਾਂ ਬੈਠੇ ਰਹੇ, ਫਿਰ ਜ਼ਮੀਨ ਤੇ ਉਸੇ ਆਸਣ ਤੇ ਲੇਟ ਗਏ।
ਦੁਤੀ ਬਸਤਰ ਲੈ ਮੁਖ ਪਰ ਗੇਰ,
ਜਿਹੜਾ ਦੂਜਾ ਚਾਦਰਾ ਸੀ ਉਹ ਆਪਣੇ ਮੁਖ ਤੇ ਲੈ ਲਿਆ।
ਯੋਗ ਸ਼ਕਤ ਕਰ ਖੈਂਚੇ ਪ੍ਰਾਣ,
ਯੋਗ ਦੁਆਰਾ, ਯੋਗ ਦੀ ਸ਼ਕਤੀ ਦੁਆਰਾ ਬਾਬਾ ਗੁਰਦਿੱਤਾ ਸਾਹਿਬ ਜੀ ਨੇ ਆਪਣੇ ਪ੍ਰਾਣ ਖਿੱਚੇ ਨੇ, ਨਾਭੀ ਦੀ ਗੰਢ ਖੋਲੀ ਹੈ।
ਸਭ ਤਨ ਤੇ ਸਾਵਧਾਨੀ ਠਾਨ,
ਔਰ ਆਪਣੇ ਦਸਮ ਦੁਆਰ ਚੋ ਆਪਣੇ ਸਵਾਸ ਕੱਢਣ ਦੀ ਤਿਆਰੀ ਕੀਤੀ, ਸਾਵਧਾਨੀ ਕੀਤੀ।
ਕਾਤ ਕਾਲ ਤਨ ਛੋਰ ਸਿਧਾਰੇ,
ਅੱਖ ਦੇ ਫੋਰ, ਜਿਵੇਂ ਚੁਟਕੀ ਮਾਰਨ ਵਿੱਚ ਵੀ ਸਮਾਂ ਲੱਗਦਾ, ਇੰਨੇ ਕੁ ਸਮੇਂ ਵਿੱਚ ਹੀ ਬਾਬਾ ਜੀ ਨੇ ਆਪਣਾ ਤਨ ਤਿਆਗਿਆ ਔਰ ਸਤਿਗੁਰੂ ਜੀ ਦੇ ਸਰੂਪ ਵਿੱਚ ਮਿਲ ਕੇ ਅਭੇਦ ਹੋ ਗਏ।
ਜਿਮ ਪੰਨਗ ਕੁੰਚਰੀ ਨਿਜ ਡਾਰੇ,
ਜਿਵੇਂ ਕੋਈ ਸੱਪ ਆਪਣੀ ਕੁੰਜ ਨਹੀਂ ਤਿਆਗ ਕੇ ਅੱਗੇ ਨੂੰ ਸਰਕ ਜਾਂਦਾ, ਏਦਾਂ ਬਾਬਾ ਜੀ ਨੇ ਤਨ ਤਿਆਗ ਦਿੱਤਾ।
ਗਏ ਸੁਖੈਨ ਤਜੀ ਤਬ ਕਾਇਆ,
ਆਪਣੀ ਕਾਇਆ ਤਜ ਦਿੱਤੀ, ਸੁਖੈਨ ਹੀ ਸੱਚਖੰਡ ਨੂੰ ਚਲੇ ਗਏ।
ਹਰਕ ਸੋਗ ਨੇ ਪਯੋ ਕਦਾਇਆ,
ਅੰਦਰ ਨਾ ਕਦੇ ਹਰਖ ਹੈ ਨਾ ਸੋਗ ਹੈ।
ਨਹੀਂ ਬੈਸ ਮੈਂ ਤਨ ਤਰੁਨਾਈ,
ਹਾਲੇ 25 ਕੁ ਸਾਲਾਂ ਦੀ ਉਮਰ ਸੀ ਬਾਬਾ ਗੁਰਦਿੱਤਾ ਜੀ ਦੀ, ਨੌਜਵਾਨ ਅਵਸਥਾ ਸੀ।
ਜਿਮ ਜੋਗੀ ਮਾਇਆ ਤਜ ਜਾਈ,
ਕਹਿੰਦੇ ਜਿਵੇਂ ਕੋਈ ਜੋਗੀ ਮਾਇਆ ਨਹੀਂ ਤਜ ਕੇ ਜਾਂਦਾ, ਏਦਾਂ ਬਾਬਾ ਜੀ ਨੇ ਆਪਣੀ ਇਸ ਨਵੀਂ ਕਾਇਆ ਨੂੰ ਤਿਆਗਿਆ ਤੇ ਅੱਖ ਦੇ ਫੋਰ ਵਿੱਚ ਹੀ ਨਿਰੰਕਾਰ ਦੇ ਸਰੂਪ ਵਿੱਚ ਜਾ ਕੇ, ਜਿਉਂ ਜਲ ਮੈਂ ਜਲ ਆਹੇ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਧੰਨ ਬਾਬਾ ਗੁਰਦਿੱਤਾ, ਦੇਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਐਸੇ ਆਤਮ ਗਿਆਨੀ ਮਹਾਂਪੁਰਖਾਂ ਦੇ ਚਰਨਾਂ ਤੇ ਬਾਰੰਬਾਰ ਨਮਸਕਾਰ ਹੈ, ਨਮਸਕਾਰ ਹੈ।
ਸਤ ਸ੍ਰੀ ਅਕਾਲ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
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 ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਅਵਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ,
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਧਾਰਾ ਆਧਾਰ,
ਹੇ ਠਾਕੁਰ ਹੋ ਦਾਸ ਰੋ,
ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀ ਜੈ ਨਾਮ ਦਾਨ,
ਰਾਖੋਈਐ ਪਰੋ,
ਆਏ ਪ੍ਰਭ ਸ਼ਰਣਾਗਤੀ,
ਕਿਰਪਾ ਨਿਧ ਦਿਆਲ,
ਇਕ ਅੱਖਰ ਹਰ ਮਨ ਬਸਤ,
ਨਾਨਕ ਹੋਤ ਨਿਆਲ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ,
ਗੁਰ ਪਾਰੇ ਉਤਾਰਨ ਹਾਰ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।